दंडोत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। पंडित केशव दास ने सतगुरां नूं आख्या कि सच्चे पातशाह कोई पावन जगह होनी चाहिए जिथे के हवन नूं आरंभ किया जाए। इस तों अलावा जगह भी एकांत दे विच होनी चाहिए है, तुसी ऐसी जगह दसो तां कि उत्थे हवन शुरू किया जाए। कल इथों तक कथा पहुंची सी, अज इथों अगे मैं प्रारंभ करदा। सुन दिजते सत गुरु बिचारा गिर पर थान प्रसंग उचारा। ग्रंथाकार भाई संतोख सिंह जी लिखते ने कि पंडित दी गल नूं सुन के फिर सतगुरां ने विचार कीती है ते पहाड़ दे उपर वाला जिहड़ा पुराना प्रसंग सी उह फिर पंडित नूं सुनाया। कुछ कसैल पर राह करह फिर तह पशु चरावत है। सतगुरु गोविंद सिंह जी कहिंदे ने आ जिहड़ा लागे पुच्चा पहाड़ है, सतगुरु जी कहिंदे ने कि इत्थे बहुत सारे राहक रहिंदे ने भाव के जट रहिंदे ने। फिर तह पशु चरावत है भाव के फिर के अपने पशुआं नूं चराउंदे ने इस पहाड़ दिया चार गाहां दे विच। एक तेन सुंदर सरबंग पावन बौ कपला तिस रंग। सतगुरु सच्चे पातशाह जी कहिंदे ने कि पुराने समय दी गल है, एक तेन सी किसे जट दी जिदा बहुत ही सुंदर सारा शरीर सी, पावन बौ कपला तिस रंग बड़ी पवित्र सी। ते सतगुरु जी कहिंदे ने कि उस दा रंग सी कपला, चिट्टे रंग नूं भी कपला आख्या जांदा है। इस तों अलावा भूरे रंग दी जिहड़ी गां हुंदी है ओनू भी कपला आख्या जांदा है। सतगुरु जी कहिंदे ने कि कपला रंग दी ओ गां सी। हरत हरत त्रिण चरत उचेरे गिर के शिखर जाए इक बेरे। सतगुरु जी कहिंदे ने कि ओ जिहड़ी गां है उच्चे पहाड़ दे उत्ते जाके उगे हुए हरे हरे त्रिण भाव के घा नू खांदी सी। गिर के शिखर जाए एक वेरे भाव के चोटी दे उत्ते पहाड़ दे एक वेले हो गई। सावथल पर थिर है कर रह दुगद श्रवण अस्थन ते रह। एक दिन पहाड़ दी चोटी दे उत्ते जदों ओ गऊ पहुंची, कवि संतोख सिंह जी लिखते ने कि सतगुरां ने वचन किया एक ऐसी जगह आई ਕਿ ਜਿੱਥੇ ਜਦੋਂ ਗਾਂ ਪਹੁੰਚੀ ਆਪਣੇ ਆਪ ਹੀ ਉਹਦਿਆਂ ਥਣਾਂ ਦੇ ਵਿੱਚੋਂ ਸਾਰੇ ਦਾ ਸਾਰਾ ਦੁੱਧ ਵਗ ਗਿਆ। ਜੇ ਤਕ ਪੈ ਹੋਵਤ ਤਿਸ ਕੇਰਾ ਸੀਚਤ ਹੈ ਸੋ ਥਾਣ ਪਲੇਰਾ। ਭਾਵ ਕੇ ਗਾਂ ਦੇ ਹਵਾਨੇ ਦੇ ਵਿੱਚ ਜਿੰਨਾ ਵੀ ਦੁੱਧ ਭਰਿਆ ਹੋਇਆ ਸੀ ਉਹ ਸਾਰੇ ਦਾ ਸਾਰਾ ਥਣਾਂ ਦੇ ਰਾਹੀਂ ਨਿਕਲ ਕੇ ਉਸੇ ਹੀ ਜਗ੍ਹਾ ਦੇ ਉੱਤੇ ਡੁੱਲ ਗਿਆ। ਭਾਵ ਕਿ ਉਹ ਜਿਹੜੀ ਜਗ੍ਹਾ ਸੀ ਉਹ ਪੂਰੇ ਤਰੀਕੇ ਦੇ ਨਾਲ ਸਿੰਚੀ ਗਈ, ਦੁੱਧ ਦੇ ਨਾਲ ਭਰ ਗਈ। ਬਹੁਰ ਮਿਲੈ ਸਭ ਤੇ ਨਣ ਸੰਗ ਹੋਏ ਸੰਧਿਆ ਤਜ ਸੈਲ ਉਹ ਤੰਗ। ਜਦੋਂ ਫੇਰ ਛਾਵਾਂ ਪਈਆਂ ਤੇ ਬਾਕੀ ਦੀਆਂ ਗਊਆਂ ਦੇ ਨਾਲ ਉਹ ਗਊ ਵੀ ਆਣ ਕੇ ਮਿਲ ਗਈ ਹੈ ਤੇ ਸ਼ਾਮਾਂ ਦੇ ਵੇਲੇ ਉਹਨੇ ਪਹਾੜ ਨੂੰ ਛੱਡਿਆ ਤੇ ਆਪਣੇ ਘਰ ਆ ਗਈ। ਭਾਵ ਕੇ ਜਿੱਥੇ ਰਹਿੰਦੇ ਸੀ ਚੱਲ ਆਵਤ ਪੁਣੇ ਆਪਣੇ ਤਾਮੂ ਜਿਸ ਢਿਗ ਤੇਨ ਸੋ ਨੈਣਾ ਨਾਮੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਘਰ ਦੇ ਵਿੱਚ ਆ ਗਈ ਜਿਸ ਢਿਗ ਤੇਨ ਸੋ ਨੈਣਾ ਨਾਮੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨੈਣਾ ਨਾਮ ਦਾ ਜੱਟ ਸੀ ਜਿਹੜਾ ਕਿ ਉਸ ਗਊ ਦਾ ਮਾਲਕ ਸੀ। ਚੋਵਣ ਲੱਗੇ ਬੈਠ ਕਰ ਤਰੇ ਆਸਣ ਛੂਛੇ ਹੇਰਨ ਕਰੇ। ਜਦੋਂ ਨੈਣਾ ਗਊ ਦੇ ਥੱਲੇ ਬੈਠ ਕੇ ਦੁੱਧ ਚੋਣ ਲੱਗਾ ਕੀ ਦੇਖਦਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਥਣ ਨੇ ਗਊ ਦੇ ਉਹ ਤੇ ਦੁੱਧ ਤੋਂ ਬਗੈਰ ਨੇ, ਭਾਵ ਕੇ ਹਵਾਨੇ ਦੇ ਵਿੱਚ ਦੁੱਧ ਹੀ ਨਹੀਂ। ਕਾਰਨ ਕੋਏ ਨਾ ਮਨ ਮੈਂ ਪਾਇਓ ਕਿਨੂ ਨਿਕਾਸਿਓ ਪੈ ਬਿਸ ਮਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਪੁਰਾਣੀ ਸਾਖੀ ਦਾ ਬਿਆਨ ਕਰ ਰਹੇ ਨੇ ਕਿ ਜਦੋਂ ਨੈਣਾ ਦੁੱਧ ਚੋਣ ਲੱਗਾ ਸਾਰੇ ਦਾ ਸਾਰਾ ਜਿਹੜਾ ਹਵਾਨਾ ਸੀ ਉਹ ਦੁੱਧ ਤੋਂ ਖਾਲੀ ਸੀ। ਮਨ ਦੇ ਵਿੱਚ ਸੋਚਣ ਲੱਗਾ ਨੈਣਾ ਕਿ ਐਸਾ ਕਿਹੜਾ ਕਾਰਨ ਹੈ ਕਿ ਗਊ ਦੇ ਹਵਾਨੇ ਦੇ ਵਿੱਚ ਦੁੱਧ ਨਹੀਂ ਹੈ। ਕਿਨਹੂੰ ਨਿਕਾਸਿਓ ਪੈ ਬਿਸਮਾਨਿਓ, ਸੋਚਣ ਲੱਗਾ ਕਿ ਕਿਸੇ ਨੇ ਚੋਰੀ ਮੇਰੀ ਗਾਂ ਨੂੰ ਚੋਲਿਆ ਹੈ, ਇਸੇ ਕਰਕੇ ਥਣਾਂ ਦੇ ਵਿੱਚ ਦੁੱਧ ਨਹੀਂ। ਦਿਵਸ ਆਗਲੇ ਤਿਮਹੀ ਹੋਈ ਨੈਣੇ ਛੀਰ ਨ ਪਾਇਓ ਕੋਈ। ਇੱਕ ਦਿਨ ਸਤਿਗੁਰੂ ਜੀ ਕਹਿੰਦੇ ਨੇ ਬਤੀਤ ਹੋਇਆ, ਅਗਲਾ ਜਦੋਂ ਦਿਨ ਚੜਿਆ ਫਿਰ ਉਸੇ ਤਰ੍ਹਾਂ ਹੋਇਆ। ਰਾਤ ਦੇ ਵੇਲੇ ਜਦੋਂ ਨੈਣਾ ਗਊ ਨੂੰ ਚੋਣ ਲੱਗਾ ਤੇ ਕੀ ਦੇਖਦਾ ਕਿ ਦੁੱਧ ਤੋਂ ਖਾਲੀ ਨੇ ਗਊ ਦੇ ਥਣ। ਦੂਜੇ ਦਿਨ ਵੀ ਸਤਿਗੁਰੂ ਜੀ ਕਹਿੰਦੇ ਨੇ ਇੰਜ ਹੀ ਹੋਇਆ, ਨੈਣੇ ਜੱਟ ਨੂੰ ਦੁੱਧ ਦੀ ਪ੍ਰਾਪਤੀ ਗਊ ਦੇ ਥੱਲਿਓਂ ਨਾ ਹੋਈ। ਬੋਝ ਰਹੋ ਕਿਨ ਹੂੰ ਨਾ ਬਤਾਇਓ ਖੋਜ ਰਹੋ ਕਿਛ ਪੇਵ ਨਾ ਪਾਇਓ। ਬਾਕੀ ਦੇ ਸਾਰੇ ਵਾਗੀਆਂ ਤੋਂ ਪੁੱਛਿਆ ਪਰ ਕਿਸੇ ਨੇ ਕੁਝ ਵੀ ਨਾ ਦੱਸਿਆ। ਭਾਵ ਕੇ ਦੱਸਦੇ ਤੇ ਤਾਂ ਹੁੰਦੇ ਜੇ ਕਿਸੇ ਨੇ ਕੁਝ ਵੇਖਿਆ ਹੁੰਦਾ ਜਾਂ ਕੀਤਾ ਹੁੰਦਾ। ਖੋਜ ਰਹੋ ਕਿਛ ਪੇਵ ਨਾ ਪਾਇਓ, ਭਾਵ ਕੇ ਬੜੀ ਖੋਜ ਪੜਤਾਲ ਕੀਤੀ ਪਰ ਇਸ ਗੱਲ ਦਾ ਪਤਾ ਨਾ ਲੱਗ ਸਕਿਆ ਕਿ ਗਊ ਨੂੰ ਚੋਰੀ ਚੋ ਕੌਣ ਜਾਂਦਾ। ਚੋਰੀ ਤੇਨ ਪ੍ਰਭਾਤੀ ਕਾਲ ਛਪ ਕੇ ਚੱਲਿਓ ਪਿਖਣ ਹਿਤ ਨਾਲ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਅਗਲਾ ਦਿਨ ਚੜਿਆ ਤੇ ਫੇਰ ਪ੍ਰਭਾਤ ਦੇ ਵੇਲੇ ਹੀ ਉਸਨੇ ਆਪਣੀ ਗਊ ਨੂੰ ਨੈਣੇ ਨੇ ਛੱਡ ਦਿੱਤਾ। ਗਊ ਚੱਲ ਪਈ ਤੇ ਲੁਕ ਕੇ ਪਿੱਛੇ ਪਿੱਛੇ ਹਿੱਤ ਦੇ ਨਾਲ ਨੈਣਾ ਵੀ ਜਾ ਰਿਹਾ ਤਾਂ ਕਿ ਪਤਾ ਕਰਾਂ ਕਿ ਮੇਰੀ ਗਊ ਨੂੰ ਕੌਣ ਚਾਹੁੰਦਾ ਹੈ ਮੇਰੇ ਤੋਂ ਚੋਰੀ। ਦੂਰ ਦੂਰ ਸੋ ਦੇਖਤ ਰਹਿਓ ਤੀਨ ਪਹਿਰ ਲੱਗ ਨਹੀਂ ਕੁਛ ਲਹਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਗਊ ਤੋਂ ਦੂਰ ਦੂਰ ਰਹਿ ਕੇ ਲੁਕ ਕੇ ਦੇਖਦਾ ਰਿਹਾ, ਇਸੇ ਤਰ੍ਹਾਂ ਲਗਾਤਾਰ ਤਿੰਨ ਪਹਿਰ ਲੰਘ ਗਏ ਪਰ ਕਿਸੇ ਗੱਲ ਦਾ ਕੋਈ ਪਤਾ ਨਾ ਲੱਗਾ। ਭਾਵ ਕਿ ਗਊ ਦੇ ਕੋਲ ਓਪਰਾ ਕੋਈ ਵੀ ਆਦਮੀ ਨਾ ਆਇਆ। ਚਾਰ ਕਰੀ ਦਿਨ ਜਬ ਹੂੰ ਜਾਣਾ ਪਹੁੰਚੀ ਸੁਰਬੀ ਤਾਹੇ ਸਥਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਚਾਰ ਘੜੀਆਂ ਦਿਨ ਢਲਣ ਦੇ ਵਿੱਚ ਰਹਿੰਦਾ ਸੀ ਤੇ ਉਹ ਜਿਹੜੀ ਗਊ ਸੀ ਨੈਣੇ ਦੀ ਉਸੇ ਹੀ ਜਗ੍ਹਾ ਦੇ ਉੱਤੇ ਚਲੀ ਗਈ ਜਿੱਥੇ ਕਿ ਪਹਿਲਾਂ ਵੀ ਦੋ ਵਾਰੀ ਉਹ ਜਾ ਚੁੱਕੀ। ਉਪਰ ਖਰੀ ਸ਼ਵੇ ਥਣ ਤਬੇ ਨਿਕਸਿਓ ਦੁਗਦ ਸੀਚ ਥਲ ਸਬੈ। ਜਦੋਂ ਉਸ ਵਿਸ਼ੇਸ਼ ਜਗ੍ਹਾ ਦੇ ਉੱਤੇ ਗਊ ਪਹੁੰਚੀ, ਆਪਣੇ ਆਪ ਗਊ ਦੇ ਥਣਾਂ ਦੇ ਵਿੱਚੋਂ ਦੁੱਧ ਵਗਣਾ ਸ਼ੁਰੂ ਹੋ ਗਿਆ ਤੇ ਉਹ ਸਾਰੀ ਜਿਹੜੀ ਜਗ੍ਹਾ ਸੀ ਨਾ ਉਸੇ ਤਰੀਕੇ ਦੇ ਨਾਲ ਦੁੱਧ ਦੇ ਨਾਲ ਸਿੰਚੀ ਗਈ। ਤੀਨ ਪ੍ਰਕਰਮਾ ਫਿਰ ਕਰ ਕਰੀ ਸੀਸ ਨਿਵਾਏ ਸਦਨ ਕੋ ਫਿਰੀ। ਆਪਣੇ ਸਾਰੇ ਹਵਾਨੇ ਦੇ ਦੁੱਧ ਨੂੰ ਉਸ ਜਗ੍ਹਾ ਦੇ ਉੱਤੇ ਡੋਲ ਕੇ ਫਿਰ ਗਊ ਨੇ ਉਸ ਜਗ੍ਹਾ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਤੇ ਫਿਰ ਸਿਰ ਨਿਵਾ ਕੇ ਵੰਦਨਾ ਵੀ ਕੀਤੀ ਉਸ ਜਗ੍ਹਾ ਦੇ ਉੱਤੇ ਤੇ ਫਿਰ ਗਾਂ ਆਪਣੇ ਘਰ ਦੇ ਵੱਲ ਚੱਲ ਪਈ। ਪੁਣ ਨੈਣਾ ਗਮਣਿਓ ਤੇ ਸਥਾਨਾ ਅਵ ਲੋਕਤ ਮਨ ਭਾਇਓ ਹੀਰਾਨਾ। ਤੇ ਜਿਹੜਾ ਨੈਣਾ ਜੱਟ ਹੈ, ਜਿਹੜਾ ਗਊ ਦਾ ਮਾਲਕ ਹੈ, ਉਹ ਸਾਰਾ ਕੁਝ ਦੇਖ ਰਿਹਾ ਸੀ। ਇਸ ਕੌਤਕ ਨੂੰ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਤੇ ਫਿਰ ਉਸੇ ਜਗ੍ਹਾ ਦੇ ਉੱਤੇ ਪਹੁੰਚਿਆ ਜਿੱਥੇ ਕਿ ਗਾਂ ਨੇ ਆਪਣਾ ਜਿਹੜਾ ਦੁੱਧ ਹੈ ਉਹ ਡੋਲਿਆ ਸੀ। ਨਮੋ ਕੀਨ ਘਰ ਕੋ ਚਲ ਆਇਓ ਬੁੱਧੀਵਾਨ ਕੇ ਨਿਕਟ ਬਤਾਇਓ। ਨੈਣੇ ਨੇ ਵੀ ਉੱਥੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਫਿਰ ਆਪਣੇ ਪਿੰਡ ਵਾਪਸ ਘਰ ਦੇ ਵਿੱਚ ਆ ਗਿਆ। ਬੁੱਧੀਵਾਨ ਕੇ ਨਿਕਟ ਬਤਾਇਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਜਿਹੜੇ ਪਿੰਡ ਦੇ ਸਿਆਣੇ ਮੁਖੀ ਆਦਮੀ ਸਨ ਇਹ ਸਾਰੇ ਦਾ ਸਾਰਾ ਬਿਰਤਾਂਤ ਨੈਣੇ ਨੇ ਉਹਨਾਂ ਨੂੰ ਸੁਣਾਇਆ ਕਿ ਮੈਂ ਅੱਜ ਅਜੀਬ ਕਿਸਮ ਦਾ ਕੌਤਕ ਵੇਖ ਕੇ ਆਇਆ। ਸ਼ਕਤਵੰਤ ਸੋ ਥਾਨ ਪਛਾਨਾ ਨੈਣੇ ਤਵੈ ਸੁਧਾਰਨ ਠਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ ਤੇ ਫਿਰ ਸਾਰਿਆਂ ਨੇ ਇਹ ਗੱਲ ਸਮਝੀ ਹੈ ਕਿ ਉਹ ਤੇ ਜਿਹੜੀ ਜਗ੍ਹਾ ਹੈ ਨਾ ਕੋਈ ਕਲਾ ਵਾਲੀ ਹੈ, ਕੋਈ ਸ਼ਕਤੀ ਵਾਲੀ ਹੈ। ਇਸੇ ਕਰਕੇ ਗਊ ਆਪਣੇ ਆਪ ਹੀ ਆਪਣੇ ਪਵਿੱਤਰ ਦੁੱਧ ਦੇ ਨਾਲ ਉਸ ਜਗ੍ਹਾ ਨੂੰ ਸਿੰਜਦੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਵਚਨ ਕੀਤਾ ਨੈਣੇ ਤਵੇ ਸੁਧਾਰਨ ਥਾਨਾ। ਸ਼ਕਤੀ ਵਾਲੀ ਜਗ੍ਹਾ ਜਾਣ ਕੇ ਫਿਰ ਨੈਣੇ ਜੱਟ ਨੇ ਉਸ ਜਗ੍ਹਾ ਨੂੰ ਸੁਧਾਰਿਆ ਭਾਵ ਕੇ ਸਾਫ਼ ਕੀਤਾ। ਜਾਣ ਚੰਡ ਕਾ ਤਹਾਂ ਮਨਾਈ ਪੂਜਣ ਲਗੇ ਲੋਕ ਸਮੁਦਾਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੰਡੀ ਦੀ ਭਾਵ ਕੇ ਦੁਰਗਾ ਦੇਵੀ ਦੀ ਜਗ੍ਹਾ ਜਾਣ ਕੇ ਫਿਰ ਉਸੇ ਦਿਨ ਤੋਂ ਉਸ ਦੀ ਬਹੁਤ ਜ਼ਿਆਦਾ ਮੰਨਤਾ ਹੋਣ ਲੱਗੀ। ਪੂਜਣ ਲੱਗੇ ਲੋਕ ਸਮੁਦਾਇ, ਸਾਰੇ ਦੇ ਸਾਰੇ ਲੋਕ ਉਸ ਜਗ੍ਹਾ ਦੀ ਪੂਜਾ ਕਰਨ ਲੱਗੇ ਜਿਸ ਜਗ੍ਹਾ ਨੂੰ ਆਖਿਆ ਜਾਂਦਾ ਹੈ ਨੈਣਾ ਦੇਵੀ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਪ੍ਰਕਾਰ ਦੇ ਨਾਲ ਇਸ ਨੂੰ ਬਿਆਨ ਕੀਤਾ। ਇਸ ਤੋਂ ਇਲਾਵਾ ਭਾਈ ਕਾਹਨ ਸਿੰਘ ਜੀ ਨਾਭਾ ਇੱਕ ਹੋਰ ਪ੍ਰਕਾਰ ਦੇ ਨਾਲ ਇਸ ਗੱਲ ਦਾ ਜ਼ਿਕਰ ਕਰਦੇ ਨੇ। ਦਛ ਦੀ ਪੁੱਤਰੀ ਮਹਾਦੇਵ ਦੀ ਇਸਤਰੀ ਸੀ ਸਤੀ। ਦੇਵੀ ਭਾਗਵਤ ਸਕੰਦ 7 ਅਧਿਆਇ 30 ਦੇ ਵਿੱਚ ਅਤੇ ਕਾਲਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜਗ ਦੇ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖ ਕੇ ਜਗ ਕੁੰਡ ਦੇ ਵਿੱਚ ਡਿੱਗ ਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆ ਕੇ ਦਛ ਦਾ ਜਗ ਨਾਸ ਕੀਤਾ ਅਤੇ ਮੋਹ ਦੇ ਵਸ ਹੋ ਕੇ ਸਤੀ ਦੀ ਲੋਤ ਨੂੰ ਅਗਨ ਕੁੰਡ ਵਿੱਚੋਂ ਕੱਢ ਕੇ ਕੰਧੇ ਤੇ ਰੱਖ ਲਿਆ ਅਤੇ ਰਾਤ ਦਿਨ ਬਿਨਾਂ ਵਿਸ਼ਰਾਮ ਦੇ ਫਿਰਨ ਲੱਗਾ। ਵਿਸ਼ਨੂੰ ਨੇ ਸਤੀ ਦੀ ਲੋਤ ਦਾ ਇਸ ਤਰ੍ਹਾਂ ਦਾ ਹਾਲ ਦੇਖ ਕੇ ਸੁਦਰਸ਼ਨ ਚੱਕਰ ਦੇ ਨਾਲ ਲੋਤ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ। ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ ਉਹ ਪਵਿੱਤਰ ਤੀਰਥ ਮੰਨੇ ਗਏ, ਜੈਸੇ ਜੀਵ ਵਾਲਾ ਅਸਥਾਨ ਜਵਾਲਾਮੁਖੀ ਕਹਾਇਆ, ਨੇਤਰਾਂ ਦੀ ਥਾਂ ਨੈਣਾ ਦੇਵੀ ਆਦਿ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਨੇ। ਹੁਣ ਕਾਹਨ ਸਿੰਘ ਜੀ ਨਾਭਾ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਦੋਂ ਮਹਾਦੇਵ ਦੀ ਭਾਵ ਕੇ ਸ਼ਿਵ ਜੀ ਦੀ ਘਰ ਵਾਲੀ ਸਤੀ ਜਿਹੜੀ ਸੀ ਉਹ ਡਿੱਗੀ ਹਵਨ ਕੁੰਡ ਦੇ ਵਿੱਚ ਤੇ ਡਿੱਗ ਕੇ ਮਰ ਗਈ, ਫਿਰ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਤੁਰ ਪਿਆ। ਇਸੇ ਤਰ੍ਹਾਂ ਮੋਹ ਦੀ ਹਾਲਤ ਦੇ ਵਿੱਚ ਵਿਚਰਿਆ। ਭਗਵਾਨ ਨੇ ਸੁਦਰਸ਼ਨ ਚੱਕਰ ਛੱਡਿਆ, ਜਿਹਦੇ ਨਾਲ ਉਸ ਸਤੀ ਦੇ ਲੋਥ ਦੇ ਭਾਵ ਕੇ ਬਹੁਤੇ ਸਾਰੇ ਟੁਕੜੇ ਹੋ ਗਏ। ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਜਵਾਲਾਮੁਖੀ, ਉਹ ਜਵਾਲਾਮੁਖੀ ਮੰਦਿਰ ਜਿੱਥੇ ਬਣਿਆ, ਜਿੱਥੇ ਕਿ ਪੰਡਿਤ ਕੇਸ਼ਵ ਦਾਸ ਜਾ ਰਿਹਾ ਸੀ, ਉਸ ਜਗ੍ਹਾ ਦੇ ਉੱਤੇ ਇਸ ਸਤੀ ਦੀ ਜੀਭ ਡਿੱਗੀ ਸੀ। ਇਸ ਤੋਂ ਇਲਾਵਾ ਇਹ ਜਿਹਨੂੰ ਨੈਣਾ ਦੇਵੀ ਦੀ ਜਗ੍ਹਾ ਆਖਿਆ ਜਾਂਦਾ ਹੈ, ਇੱਥੇ ਉਹਦੇ ਨੈਣ ਭਾਵ ਕੇ ਅੱਖਾਂ ਸਤੀ ਦੀਆਂ ਡਿੱਗੀਆਂ ਸਨ, ਇਸ ਕਰਕੇ ਨੈਣਾ ਤੋਂ ਅੱਖਾਂ ਤੋਂ ਭਾਵ ਲੈ ਕੇ ਨੈਣਾ ਦੇਵੀ ਆਖਿਆ ਜਾਂਦਾ। ਇਸ ਤੋਂ ਇਲਾਵਾ ਤੰਤਰ ਚੂੜਾਮਣੀ ਦੇ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ 51 ਥਾਂ ਡਿੱਗੇ ਹਨ ਅਤੇ ਉਹ ਸਭ ਦੇਵੀ ਪੀਠ ਕਹੇ ਜਾਂਦੇ ਹਨ। ਇਹ ਜਗ੍ਹਾ ਆਨੰਦਪੁਰ ਤੋਂ 7 ਕੋਹ ਉੱਤਰ ਵੱਲ ਇੱਕ ਪਹਾੜ ਦੀ ਚੋਟੀ ਤੇ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਨੇਤਰ ਤੁੰਗ ਕੇ ਚਰਨ ਤਰ, ਸਤ ਦਰਵ ਤੀਰ ਤੁਰੰਗ, ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਲਿਖਤ ਦੇ ਮੁਤਾਬਕ ਇਹ ਕਹਿ ਰਹੇ ਨੇ, ਨੇਤਰ ਤੁੰਗ, ਨੇਤਰ ਤੋਂ ਭਾਵ ਅੱਖਾਂ ਤੇ ਤੁੰਗ ਤੋਂ ਭਾਵ ਉਹ ਉੱਚੀ ਚੋਟੀ ਨੈਣਾ ਦੇਵੀ ਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੈਣਾ ਦੇਵੀ ਦੀ ਚੋਟੀ ਦੇ ਹੇਠਲੇ ਪਾਸੇ ਇੱਕ ਪਾਸੇ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਮੈਂ ਜਿਹੜੀ ਆਪਣੀ ਕਥਾ ਚਲਾ ਰਿਹਾ ਸੀ ਰਘੁਵਰ ਦੀ ਭਾਵ ਕੇ ਭਗਵਾਨ ਰਾਮ ਦੀ, ਉਸ ਨੂੰ ਇਸ ਜਗ੍ਹਾ ਦੇ ਉੱਤੇ ਪੂਰਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਿਆਨ ਕੀਤਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਨੇ ਕਿ ਨੈਣੇ ਜੱਟ ਦੇ ਨਾਲ ਐਸੀ ਸਾਖੀ ਵਾਪਰੀ, ਉਹ ਜਗ੍ਹਾ ਪ੍ਰਗਟ ਹੋਈ ਤੇ ਉਸ ਨੂੰ ਨੈਣਾ ਦੇਵੀ ਦੇ ਨਾਂ ਦੇ ਨਾਲ ਕਿਹਾ ਜਾਣ ਲੱਗਾ। ਪਰ ਦੂਸਰੇ ਪਾਸੇ ਜਿਹੜੀ ਭਾਗਵਤ ਸਕੰਧ ਹੈ, ਭਾਵ ਕੇ ਜਿਹੜੇ ਪੁਰਾਣ ਨੇ, ਉਹਨਾਂ ਦੇ ਵਿੱਚ ਐਸੀ ਕਥਾ ਹੈ ਕਿ ਸਤੀ ਦੇ ਨੇਤਰ ਡਿੱਗੇ ਸਨ, ਇਸ ਕਰਕੇ ਉਸ ਨੂੰ ਨੈਣਾ ਦੇਵੀ ਆਖਿਆ ਜਾਂਦਾ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਸਾਖੀ ਸੁਣਾਈ ਹੈ ਕਿ ਉਹ ਜਗ੍ਹਾ ਜਿਹੜੀ ਹੈ ਨਾ, ਉਹਨੂੰ ਸਾਰੇ ਲੋਕ ਪੂਜਦੇ ਨੇ, ਇਸ ਕਰਕੇ ਉਹ ਪਵਿੱਤਰ। ਜਨਨ ਕਾਮਨਾ ਪੂਰਨ ਕਰੈ, ਜਥਾ ਭਾਵਨਾ ਤਿਸ ਥਲ ਧਰੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦਾਸਾਂ ਦੀਆਂ ਸਾਰੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਨੂੰ ਪੂਰਨ ਕਰਦੀ ਹੈ ਉਹ ਜਗ੍ਹਾ, ਇਸ ਕਰਕੇ ਉਸ ਜਗ੍ਹਾ ਦੇ ਉੱਤੇ ਲੋਕਾਂ ਦੀ ਬੜੀ ਭਾਵਨਾ ਹੈ। ਗਿਰਨ ਬ੍ਰਿੰਦ ਮੈਂ ਗਿਰ ਸੇ ਉੱਚੇ, ਬਿਖਮ ਪੰਥ ਤੇ ਹੈ ਨਾ ਪਹੁੰਚੇ। ਸਤਿਗੁਰੂ ਗੋਬਿੰਦ ਸਿੰਘ ਜੀ ਪੰਡਿਤ ਨੂੰ ਕਹਿੰਦੇ ਨੇ ਕਿ ਪਹਾੜਾਂ ਦੇ ਵਿੱਚੋਂ ਉਸ ਪਹਾੜ ਦੀ ਜਿਹੜੀ ਚੋਟੀ ਹੈ ਉਹ ਸਾਰਿਆਂ ਤੋਂ ਉੱਚੀ ਹੈ। ਬਿਖਮ ਪੰਥ ਤੇ ਹੋਇ ਨਾ ਪਹੁੰਚੇ, ਭਾਵ ਕੇ ਰਾਹ ਜਿਹੜਾ ਹੈ ਉਹ ਬੜਾ ਬਿਖੜਾ ਹੈ, ਟੇਢਾ ਮੇਢਾ ਹੈ, ਸੁਖਿਆਈ ਦੇ ਨਾਲ ਉੱਥੇ ਕੋਈ ਪਹੁੰਚਦਾ ਨਹੀਂ। ਪਾਵਨ ਮਹਾ ਇਕਾਂਤ ਪਲੇਰਾ, ਇਸ ਕਾਰਜ ਕੋ ਨੀਕੋ ਹੇਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਗ੍ਹਾ ਵੀ ਪਵਿੱਤਰ ਹੈ, ਇਸ ਤੋਂ ਇਲਾਵਾ ਇਕਾਂਤ ਹੈ, ਜਿੱਥੇ ਕਿ ਕੋਈ ਰੌਲਾ ਰੱਪਾ ਨਹੀਂ ਹੈ, ਭੀੜ ਭੜਾਕਾ ਨਹੀਂ ਹੈ। ਇਸ ਕਾਰਜ ਕੋ ਨੀਕੋ ਹੀਰਾ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਬੱਬ ਕਰਕੇ ਉਹ ਸਥਾਨ ਨੂੰ ਅਸੀਂ ਚੰਗਾ ਪਛਾਣਦੇ ਹਾਂ ਹਵਨ ਦੇ ਲਈ। ਚਲੋ ਪ੍ਰਾਤ ਕੋ ਹੇਰਨ ਕਰੀਏ, ਪੁਣ ਸੁਧਾਰ ਬੇਹੇਤ ਉਚਰੀਏ। ਸਤਿਗੁਰੂ ਜੀ ਕੇਸ਼ਵ ਦਾਸ ਪੰਡਿਤ ਨੂੰ ਕਹਿੰਦੇ ਨੇ ਕਿ ਪੰਡਿਤ ਜੀ ਸਵੇਰੇ ਮੇਰੇ ਨਾਲ ਚੱਲਿਓ, ਉਸ ਜਗ੍ਹਾ ਨੂੰ ਜਾ ਕੇ ਦੇਖਿਓ, ਜੇਕਰ ਤੁਹਾਡੇ ਜਗ੍ਹਾ ਪਸੰਦ ਆ ਗਈ ਤੇ ਫੇਰ ਉਸ ਜਗ੍ਹਾ ਨੂੰ ਸੁਧਾਰਿਆ ਜਾਵੇਗਾ, ਸਾਫ ਕੀਤਾ ਜਾਵੇਗਾ। ਸੁਣ ਕੇਸ਼ਵ ਨੀ ਕੇ ਮਨ ਮਾਨੀ, ਭਲੀ ਬਾਤ ਏਮ ਕਹਿ ਕਰ ਬਾਣੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਕੇਸ਼ਵ ਦਾਸ ਨੇ ਇਸ ਗੱਲ ਨੂੰ ਚੰਗਾ ਮੰਨਿਆ। ਭਲੀ ਬਾਤ ਏਮ ਕਹਿ ਕਰ ਬਾਣੀ, ਕਹਿੰਦਾ ਜੀ ਚੰਗੀ ਗੱਲ ਹੈ, ਭਲੀ ਗੱਲ ਹੈ, ਸਵੇਰੇ ਜਾਵਾਂਗੇ।
ਆਇਸ ਪਾਏ ਗਯੋ ਨਿਜ ਡੇਰੇ, ਚਿਤਵਤ ਦੇਵੀ ਕਾਜ ਬਡੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਤੋਂ ਆਗਿਆ ਲੈ ਕੇ ਫਿਰ ਆਪਣੇ ਡੇਰੇ ਤੇ ਚਲਾ ਗਿਆ ਬਾਗ ਦੇ ਵਿਚ ਜਿਥੇ ਉਹ ਰਿਹਾ ਕਰਦਾ ਸੀ। ਚਿਤਵਤ ਦੇਵੀ ਕਾਜ ਵਡੇਰੇ, ਭਾਵ ਕੇ ਦੇਵੀ ਦਾ ਕਾਰਜ ਜਿਹੜਾ ਹੈ ਪ੍ਰਗਟ ਕਰਨ ਦਾ ਉਹ ਵੱਡਾ ਹੈ, ਉਸ ਨੂੰ ਸੋਚਦਾ ਗਿਆ। ਅਗਲੀ ਪ੍ਰਾਤ ਭਾਈ ਜਬ ਆਏ, ਗਏ ਗੁਰੂ ਦੇ ਜਲੀਨ ਬੁਲਾਏ। ਜਦੋਂ ਅਗਲੀ ਹੀ ਸਵੇਰ ਹੋਈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਕੇਸ਼ਵ ਦਾਸ ਨੂੰ ਬੁਲਾ ਲਿਆ। ਸਣੇ ਸਣੇ ਪਰਬਤ ਪਰ ਚੜੇ, ਸਥਾਨ ਦੇਖ ਔਰ ਆਨੰਦ ਬੜੇ। ਹੌਲੀ ਹੌਲੀ ਉਸ ਪਹਾੜ ਦੇ ਉੱਤੇ ਚੜੇ ਨੇ। ਸਥਾਨ ਦੇਖ ਔਰ ਆਨੰਦ ਬੜੇ, ਭਾਵ ਕਿ ਉਸ ਜਗ੍ਹਾ ਨੂੰ ਦੇਖ ਕੇ ਆਨੰਦ ਵਧੇ। ਕਰ ਪਸੰਦ ਸੋ ਥਾਨ ਮਹਾਨਾ, ਹਰਖਤ ਕੇਸ਼ੋ ਦਾਸ ਬਖਾਨਾ। ਉਹ ਜਿਹੜੀ ਜਗ੍ਹਾ ਸੀ ਉਹ ਪੰਡਿਤ ਨੂੰ ਪਸੰਦ ਆ ਗਈ ਤੇ ਫਿਰ ਖੁਸ਼ੀ ਦੇ ਨਾਲ ਕੇਸ਼ੋ ਦਾਸ ਨੇ ਆਖਿਆ, ਕਹਿੰਦਾ ਭਲੋ ਸਥਲ ਹੋਮਨ ਕੋ ਪਾਇਓ, ਜਿਸ ਤੇ ਮਮ ਆਸ ਨਿਸ਼ਚੇ ਆਇਓ। ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਭਲੀ ਜਗ੍ਹਾ ਹੈ, ਹੋਮ ਜਗ ਕਰਨ ਦੇ ਵਾਸਤੇ ਚੰਗੀ ਜਗ੍ਹਾ ਹੈ। ਮੇਰੇ ਮਨ ਦੇ ਵਿਚ ਵੀ ਇਸ ਗੱਲ ਦਾ ਨਿਸ਼ਚਾ ਬੱਜ ਗਿਆ ਕਿ ਇਸ ਜਗ੍ਹਾ ਤੋਂ ਵਧੀਆ ਹੋਰ ਕੋਈ ਜਗ੍ਹਾ ਹੋ ਨਹੀਂ ਸਕਦੀ। ਹੋਏ ਬਿਦਤ ਜਗਦੰਬਾ ਜੈਸੇ, ਸਕਲ ਸਮਾਜ ਮਿਲਤ ਹੈ ਐਸੇ। ਭਾਵ ਕੇ ਸਾਰੇ ਸਮਾਜ ਇਸ ਤਰ੍ਹਾਂ ਦੇ ਆਪੇ ਮਿਲਦੇ ਜਾ ਰਹੇ ਹਨ ਕਿ ਜਿਸ ਤਰੀਕੇ ਨੂੰ ਅਪਣਾਉਣ ਦੇ ਨਾਲ ਦੇਵੀ ਪ੍ਰਗਟ ਹੋਏਗੀ। ਅਚਲ ਅਨਾਸੀ ਸੁਜਾਸ ਤੁਮਾਰਾ, ਪਸਰੇ ਗੋ ਸਭ ਜਗਤ ਮਜਾਰਾ। ਪੰਡਿਤ ਕੇਸ਼ਵ ਦਾਸ ਕਹਿੰਦਾ ਹੈ ਕਿ ਅਚਲ ਭਾਵ ਕੇ ਜਿਹੜਾ ਕਦੇ ਚਲਾਇਮਾਨ ਨਹੀਂ ਹੁੰਦਾ, ਅਨਾਸੀ ਤੋਂ ਭਾਵ ਹੈ ਜਿਹਦਾ ਕਦੇ ਨਾਸ ਨਹੀਂ ਹੁੰਦਾ। ਕਹਿੰਦਾ ਕਿ ਅਚਲ ਤੇ ਅਨਾਸ਼ੀ ਜਿਹੜਾ ਤੁਹਾਡਾ ਜਸ ਹੈ ਉਹ ਸਾਰੇ ਜਗਤ ਦੇ ਵਿੱਚ ਪਸਰੇਗਾ। ਚੱਕਰਵਰਤ ਭੂਪਤ ਬਹੁ ਪਏ, ਧਰਤਾ ਸਰਬ ਸ਼ਕਤਿ ਉਪ ਜਏ। ਪੰਡਿਤ ਕੇਸ਼ਵ ਦਾਸ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਬੜੇ ਵੱਡੇ ਵੱਡੇ ਚੱਕਰਵਰਤੀ ਰਾਜੇ ਹੋ ਚੁੱਕੇ ਨੇ, ਜਿਨ੍ਹਾਂ ਦੇ ਕੋਲ ਧਰਤੀ ਦਾ ਰਾਜ ਸੀ, ਇਸ ਤੋਂ ਇਲਾਵਾ ਹਰ ਇੱਕ ਪ੍ਰਕਾਰ ਦੀ ਸਮਰੱਥਾ ਸੀ। ਕਿਸ ਤੇ ਕਾਜ ਨਾ ਐਸੇ ਸਰਿਓ, ਜਸ ਉਤ ਸ਼ਾਹ ਆਪਨੇ ਧਰਿਓ। ਪਰ ਪੰਡਿਤ ਕਹਿੰਦਾ ਕਿ ਕਿਸੇ ਵੀ ਰਾਜੇ ਮਹਾਰਾਜੇ ਨੇ ਐਸੇ ਕਾਰਜ ਨੂੰ ਹੱਥ ਨਹੀਂ ਪਾਇਆ, ਜਿਸ ਤਰ੍ਹਾਂ ਦੇ ਉਤਸ਼ਾਹ ਨੂੰ ਤੁਸੀਂ ਆਪ ਧਾਰਨ ਕੀਤਾ ਹੋਇਆ, ਇਸ ਤਰ੍ਹਾਂ ਦਾ ਕਦੇ ਕਿਸੇ ਨੇ ਉਤਸ਼ਾਹ ਧਾਰਨ ਨਹੀਂ ਕੀਤਾ ਆਦਿ ਸ਼ਕਤੀ ਨੂੰ ਪ੍ਰਗਟ ਕਰਨ ਦਾ। ਆਦਿ ਸ਼ਕਤ ਮਦ ਕੈਟ ਬਮਰਦਨ, ਰਖਤ ਬੀਜ ਸੋਮਵਾਦਿਕ ਅਰਦਨ। ਪੰਡਿਤ ਕਹਿੰਦਾ ਕਿ ਆਦਿ ਸ਼ਕਤੀ ਐਸੀ ਹੈ ਜਿਨ੍ਹੇ ਕਿ ਮਦ ਤੇ ਕੈਟਪ ਰਾਕਸ਼ਾਂ ਦਾ ਨਾਸ ਕੀਤਾ, ਇਸ ਤੋਂ ਇਲਾਵਾ ਜਿਸ ਨੇ ਰਖਤ ਬੀਜ ਦਾ ਵੀ ਨਾਸ ਕੀਤਾ, ਇਸ ਤੋਂ ਇਲਾਵਾ ਸੁੰਬ ਤੇ ਨਸੁੰਬ ਜਿਹੜੇ ਰਾਕਸ਼ ਸਨ ਉਹਨਾਂ ਨੂੰ ਵੀ ਮਾਰਿਆ, ਉਹਨਾਂ ਦਾ ਦਮਨ ਕੀਤਾ। ਬਿਸ਼ੈ ਬਿਲੋਚਣ ਕੇ ਸੋ ਕਰਨੀ, ਕੌਣ ਸਕੈ ਕਰ ਐਸੀ ਕਰਨੀ। ਪੰਡਿਤ ਕਹਿੰਦਾ ਕਿ ਨੇਤਰਾਂ ਦੇ ਵਿਸ਼ੇ ਭਾਵ ਪ੍ਰਤੱਖ ਇਸ ਦੇਵੀ ਦਾ ਦਰਸ਼ਨ ਕਰਨਾ ਇਹ ਬੜੀ ਔਖੀ ਗੱਲ ਹੈ, ਕੌਣ ਸਕੈ ਕਰ ਐਸੀ ਕਰਨੀ, ਭਾਵ ਕਿ ਤੁਹਾਡੇ ਤੋਂ ਬਗੈਰ ਐਸੀ ਕਰਨੀ ਹੋਰ ਕੌਣ ਕਰ ਸਕਦਾ। ਤਵ ਸਿੱਖਿਆਣ ਸੋ ਗੁਰੂ ਬਖਾਨਾ, ਕਰੋ ਸੁਧਾਰਨ ਭਲੇ ਸਥਾਨਾ। ਜਦੋਂ ਪੰਡਿਤ ਕੇਸ਼ਵ ਦਾਸ ਨੇ ਉਸ ਜਗ੍ਹਾ ਨੂੰ ਪਸੰਦ ਕਰ ਲਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਸ ਜਗ੍ਹਾ ਨੂੰ ਚੰਗੇ ਤਰੀਕੇ ਦੇ ਨਾਲ ਸੁਧਾਰਿਆ ਜਾਵੇ, ਸਾਫ਼ ਕੀਤਾ ਜਾਵੇ। ਸੁੰਦਰ ਮੰਦਰ ਦਿਓ ਬਨਵਾਏ, ਜਹਾਂ ਸਮਗਰੀ ਦੇਹ ਟਿਕਾਏ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਇਹ ਵੀ ਹੁਕਮ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਇੱਕ ਸੁੰਦਰ ਮੰਦਰ ਬਣਵਾ ਦਿਓ। ਹੁਣ ਮੰਦਰ ਜਿਹੜਾ ਸ਼ਬਦ ਹੈ ਇਹਦੇ ਬਹੁਤ ਸਾਰੇ ਭਾਵ ਨੇ। ਮਹਿਲ ਨੂੰ ਵੀ ਮੰਦਰ ਆਖਿਆ ਜਾਂਦਾ। ਇਸ ਤੋਂ ਇਲਾਵਾ ਰਹਿਣ ਵਾਲੇ ਜਿਹੜੇ ਕਮਰੇ ਨੇ ਮਕਾਨ ਨੇ ਉਹਨਾਂ ਨੂੰ ਵੀ ਮੰਦਰ ਆਖਿਆ ਜਾਂਦਾ। ਇਸ ਤੋਂ ਇਲਾਵਾ ਜਿਹੜੇ ਹਿੰਦੂ ਮਤ ਦੇ ਵਿੱਚ ਮੰਦਰ ਬਣੇ ਹੋਏ ਨੇ ਉਹਨਾਂ ਨੂੰ ਵੀ ਮੰਦਰ ਆਖਿਆ ਜਾਂਦਾ। ਇੱਥੇ ਮੰਦਰ ਦਾ ਭਾਵ ਹੈ ਕਿ ਕੋਈ ਵੱਡਾ ਸਾਰਾ ਕੋਠਾ ਜਿਹਦੇ ਵਿੱਚ ਕਿ ਸਮੱਗਰੀ ਆਦਿ ਰੱਖੀ ਜਾਵੇ। ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਇਸ ਜਗ੍ਹਾ ਦੇ ਉੱਤੇ ਇੱਕ ਬਹੁਤ ਵੱਡਾ ਕਮਰਾ ਬਣਾ ਦਿਓ ਤਾਂ ਕਿ ਜਿੰਨੀ ਵੀ ਹਵਨ ਦੀ ਸਾਜੋ ਸਮੱਗਰੀ ਹੈ ਉਸ ਜਗ੍ਹਾ ਦੇ ਉੱਤੇ ਰੱਖੀ ਜਾ ਸਕੇ। ਹਵਨ ਕੁੰਡ ਕੋ ਜਥਾ ਆਕਾਰਾ ਕਾਰੀਗਰ ਸੋ ਵਿਪਰ ਉਚਾਰਾ। ਇਸ ਤੋਂ ਇਲਾਵਾ ਹਵਨ ਕੁੰਡ ਉਸ ਜਗ੍ਹਾ ਦੇ ਉੱਤੇ ਬਣਾਉਣਾ ਹੈ। ਹਵਨ ਕੁੰਡ ਕਿੱਡਾ ਕੁ ਹੋਣਾ ਚਾਹੀਦਾ ਉਹ ਸਾਰੇ ਆਕਾਰ ਨੂੰ ਦੱਸਿਆ ਪੰਡਿਤ ਨੇ ਕਾਰੀਗਰ ਨੂੰ ਕਿ ਕਾਰੀਗਰ ਨੂੰ ਆਖਿਆ ਪੰਡਿਤ ਨੇ ਕਿ ਇੰਨਾ ਉੱਚਾ ਤੇ ਇੰਨੇ ਆਕਾਰ ਦਾ ਇਸ ਜਗ੍ਹਾ ਦੇ ਉੱਤੇ ਤੂੰ ਹਵਨ ਕੁੰਡ ਬਣਾ ਦੇ। ਦੂਰ ਉਰੇ ਚੌਂਕੀ ਨਾਰ ਥਿਰੈ ਜੇ ਸਭ ਰੀਤ ਸੁਚੇਤੀ ਤਰੈ। ਇਸ ਤੋਂ ਇਲਾਵਾ ਪੰਡਿਤ ਨੇ ਕਾਰੀਗਰ ਨੂੰ ਇਹ ਵੀ ਆਖਿਆ ਕਿ ਥੋੜੀ ਦੂਰੀ ਦੇ ਉੱਤੇ ਇੱਕ ਚੌਂਕੀ ਬਣਾ ਦੇ ਭਾਵ ਕਿ ਇੱਕ ਥੜਾ ਬਣਾ ਦੇ ਜਿਹਦੇ ਉੱਤੇ ਸੁਚੇਤੀ ਦੇ ਨਾਲ ਬੈਠਿਆ ਜਾ ਸਕੇ। ਰਚੋ ਸਥਲ ਇਤਿਆਦ ਬਤਾਏ ਆਏ ਪੁਰ ਗੁਰ ਬਿਪਰ ਮਲਾਏ। ਭਾਵ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਕਾਰੀਗਰ ਨੂੰ ਸਮਝਾਈਆਂ ਗਈਆਂ ਨੇ ਕਿ ਜਿਸ ਤਰ੍ਹਾਂ ਦੀ ਜਗ੍ਹਾ ਤਿਆਰ ਕੀਤੀ ਜਾਵੇ। ਫੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਕੇਸ਼ਵ ਦਾਸ ਦੇ ਨਾਲ ਮਿਲ ਕੇ ਸਤਿਗੁਰੂ ਜੀ ਆਨੰਦਪੁਰ ਨਗਰੀ ਦੇ ਵਿੱਚ ਵਾਪਸ ਪਰਤੇ। ਤੋਰਨ ਤਿਆਰੀ ਸਭ ਕਰਵਾਈ ਹਮਣ ਸਮੱਗਰੀ ਤਹਾਂ ਪਹੁੰਚਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬੜੀ ਛੇਤੀ ਹੀ ਸਾਰੀ ਦੀ ਸਾਰੀ ਤਿਆਰੀ ਪੂਰੀ ਕੀਤੀ ਗਈ ਹੈ। ਜਿੰਨੀ ਵੀ ਹਵਨ ਕਰਨ ਦੀ ਸਮੱਗਰੀ ਸੀ ਉਸ ਜਗ੍ਹਾ ਦੇ ਉੱਤੇ ਪਹੁੰਚਾ ਦਿੱਤੀ। ਦੇਵਸ ਪ੍ਰਤੀਖਣ ਲੱਗੇ ਕਿਰਪਾਲਾ ਕਰ ਆਰੰਭ ਪ੍ਰਥਮ ਜਿਸ ਕਾਲਾ। ਹੁਣ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਦਿਨ ਦੀ ਉਡੀਕ ਕਰਨ ਲੱਗੇ ਨੇ ਕਿ ਜਿਸ ਦਿਨ ਸਾਰਿਆਂ ਤੋਂ ਪਹਿਲਾਂ ਇਸ ਹਵਨ ਨੂੰ ਆਰੰਭ ਕਰਨਾ। ਨਿਤ ਪ੍ਰਤੀਦਿਜ ਬਰ ਪਹੁੰਚੇ ਪਾਸ ਕਰ ਬਾਰ ਤਾਲਾਬ ਪਰ ਕਾਸ਼। ਕਵੀ ਜੀ ਲਿਖਦੇ ਨੇ ਕਿ ਰੋਜ਼ ਪ੍ਰਤੀਦਿਨ ਪੰਡਿਤ ਕੇਸ਼ਵ ਦਾਸ ਸਤਿਗੁਰਾਂ ਦੇ ਕੋਲ ਪਹੁੰਚਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕਾਂ ਪ੍ਰਕਾਰ ਦੇ ਜਿਹੜੇ ਬਚਨ ਬਿਲਾਸ ਨੇ ਉਹ ਪੰਡਿਤ ਦੇ ਨਾਲ ਕਰਦੇ ਨੇ। ਪੂਜਣ ਹਮਨ ਕਰਨ ਬਿਦ ਸਾਰੀ ਕਹਿ ਕਹਿ ਸਭ ਕਿਛ ਸਥਾਨ ਤਿਆਰੀ। ਕਿਸ ਤਰ੍ਹਾਂ ਪੂਜਾ ਹੋਵੇਗੀ, ਕਿਸ ਤਰ੍ਹਾਂ ਹਵਨ ਨੂੰ ਕੀਤਾ ਜਾਵੇਗਾ, ਇਹ ਸਾਰੀਆਂ ਜਿਹੜੀਆਂ ਵਿਧੀਆਂ ਨੇ ਇਹਨਾਂ ਦੀ ਚੰਗੇ ਤਰੀਕੇ ਦੇ ਨਾਲ ਤਿਆਰੀ ਕੀਤੀ ਜਾ ਰਹੀ। ਸੈ ਕਰ ਮਨ ਮੇਵਾ ਮਿਸ਼ਟਾਨ ਤਿਲ ਕ੍ਰਿਤ ਜਵ ਤੰਦਲ ਸਭ ਥਾਨ। ਸੈਂਕੜੇ ਮਨ ਮੇਵਾ ਮਿੱਠੇ ਪਦਾਰਥ ਤਿਲ ਘਿਓ ਜੌ ਤੇ ਚੌਲ ਆਦਿਕ ਮੰਗਾਏਗਾ। ਕਹਿ ਕਹਿ ਪ੍ਰਭ ਸੋ ਤਹਾਂ ਪੁਚਾਏ ਜਵ ਤੰਦਲ ਸਭ ਆਣ ਬਹਾਏ। ਭਾਵ ਕੇ ਸਾਰੀਆਂ ਚੀਜ਼ਾਂ ਕਹਿ ਕਹਿ ਕੇ ਉਸ ਜਗ੍ਹਾ ਦੇ ਉੱਤੇ ਪਹੁੰਚਾਈਆਂ ਗਈਆਂ ਨੇ। ਥਾਨ ਸੁਧਾਰਿਓ ਨੀਕ ਬਣਾਏ, ਜਿਸ ਜਗ੍ਹਾ ਨੂੰ ਬੜਾ ਸੁੰਦਰ ਸੁਧਾਰ ਕੇ ਬਣਾਇਆ ਗਿਆ ਸੀ ਇਹ ਸਾਰੀਆਂ ਚੀਜ਼ਾਂ ਉੱਥੇ ਪਹੁੰਚਾ ਦਿੱਤੀਆਂ। ਹਮਣ ਕੁੰਡ ਜਿਸ ਜੁਗਤ ਬਤਾਇਓ ਸੋ ਪੀ ਭਲੀ ਪਾਂਤ ਕਰਵਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਹਵਨ ਕੁੰਡ ਹੈ ਜਿਸ ਜੁਗਤੀ ਦੇ ਨਾਲ ਪੰਡਿਤ ਨੇ ਆਖਿਆ ਸੀ ਉਹ ਵੀ ਉਸੇ ਜੁਗਤੀ ਦੇ ਨਾਲ ਕਾਰੀਗਰ ਨੇ ਪੂਰਾ ਤਿਆਰ ਕਰ ਦਿੱਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪੁਰ ਨਾਮਵਾ ਵਿਸਾਖ ਕੀ ਜਬ ਦਿਨ ਸੋਈ ਸੋਏ ਮੰਗਲ ਕਰੇ ਅਨੇਕ ਬਿਦ ਪਰਖਤ ਹੈ ਸਭ ਕੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਸਾਖ ਦੀ ਪੁੰਨਿਆ ਦਾ ਜਿਹੜਾ ਦਿਨ ਕੱਢਿਆ ਹੋਇਆ ਸੀ ਉਹ ਦਿਨ ਆ ਗਿਆ। ਮੰਗਲ ਕਰੇ ਅਨੇਕ ਵਿਧ ਹਰਖਤ ਪੇ ਸਭ ਕੋਏ, ਭਾਵ ਕੇ ਬਹੁਤੀਆਂ ਜ਼ਿਆਦਾ ਉਸ ਦਿਨ ਖੁਸ਼ੀਆਂ ਕੀਤੀਆਂ ਗਈਆਂ ਨੇ, ਸਾਰੇ ਬੜੇ ਪਰਸਾਨੇ ਕਿਉਂਕਿ ਉਹ ਦਿਨ ਉਹ ਸੀ ਜਦੋਂ ਕਿ ਹਵਨ ਦਾ ਆਰੰਭ ਕਰਨਾ ਸੀ। ਨੌਬਤ ਬਾਜਤ ਪ੍ਰਭ ਦਰਬਾਰਾ, ਲਗ ਦੁੰਦਵ ਕੋ ਸ਼ਬਦ ਉਦਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਬਾਰ ਦੇ ਵਿੱਚ ਨੌਬਤਾਂ ਵੱਜਣ ਲੱਗੀਆਂ ਨੇ। ਵੱਡੇ ਨਗਾਰੇ ਨੂੰ ਆਖਿਆ ਜਾਂਦਾ ਨੌਬਤ, ਇਸ ਤੋਂ ਇਲਾਵਾ ਛੋਟੇ ਨੂੰ ਆਖਿਆ ਜਾਂਦਾ ਦੁੰਦਵ, ਭਾਵ ਕੇ ਵੱਡੇ ਤੇ ਛੋਟੇ ਨਗਾਰੇ ਬਹੁਤ ਜ਼ਿਆਦਾ ਖੜਕਾਏ ਗਏ। ਸੰਖ ਨਫੀਰਨ ਫੂਕ ਭਰੀ ਹੈ, ਤੁਨੀ ਉਠਾਵਣ ਉੱਚ ਕਰੀ ਹੈ। ਇਸ ਤੋਂ ਇਲਾਵਾ ਬਹੁਤੇ ਸਾਰੇ ਸੰਖ ਤੇ ਬਹੁਤੀਆਂ ਸਾਰੀਆਂ ਜਿਹੜੀਆਂ ਨਫੀਰੀਆਂ ਨੇ ਉਹ ਫੂਕ ਦੇ ਨਾਲ ਵਜਾਈਆਂ ਗਈਆਂ, ਕਿਉਂਕਿ ਸੰਖ ਵੀ ਫੂਕ ਦੇ ਨਾਲ ਵੱਜਦਾ ਹੈ। ਨਫੀਰੀ ਆਖਿਆ ਜਾਂਦਾ ਸ਼ਹਿਨਾਈ ਨੂੰ, ਜਿਹੜੀ ਸ਼ਹਿਨਾਈ ਹੈ ਉਹ ਵੀ ਫੂਕ ਦੇ ਨਾਲ ਹੀ ਵਜਾਈ ਜਾਂਦੀ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸ਼ਹਿਨਾਈਆਂ ਤੇ ਬਹੁਤੇ ਸਾਰੇ ਸੰਖ ਫੂਕਾਂ ਭਰ ਭਰ ਕੇ ਵਜਾਏ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤ ਉੱਚੀ ਆਵਾਜ਼ ਪ੍ਰਗਟ ਹੋਈ। ਪਣ ਪਟ ਯਾਰ ਢੋਲ ਬਿਸਾਲੇ, ਮੁਰਲੀ ਗੋਮੁਖ ਸ਼ਬਦ ਉਠਾਲੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਣੇ ਪਟੇ ਯਾਰ ਢੋਲ ਬਿਸਾਲੇ, ਭਾਵ ਕੇ ਵੱਡੇ ਵੱਡੇ ਜਿਹੜੇ ਢੋਲ ਨੇ ਉਹ ਵੀ ਵਜਾਏ ਨੇ, ਮੁਰਲੀ ਗੋਮੁਖ ਸ਼ਬਦ ਉਠਾਲੇ। ਇਸ ਤੋਂ ਇਲਾਵਾ ਮੁਰਲੀ ਵਜਾਈ ਗਈ ਹੈ, ਬੰਸਰੀ ਨੂੰ ਆਖਿਆ ਜਾਂਦਾ ਹੈ ਮੁਰਲੀ। ਗੋਮੁਖ ਸ਼ਬਦ ਉਠਾਲੇ, ਇਸ ਤੋਂ ਇਲਾਵਾ ਨਰ ਸਿੰਘੇ, ਜਿਨ੍ਹਾਂ ਨੂੰ ਰਣ ਸਿੰਘੇ ਵੀ ਆਖਿਆ ਜਾਂਦਾ ਹੈ, ਉਹ ਵਜਾਏ ਗਏ ਨੇ, ਜਿਨ੍ਹਾਂ ਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਗਊ ਦਾ ਮੁਖ ਹੋਵੇ। ਜੈ ਜਗਦੰਬਾ ਉੱਚੇ ਉਚਾਰੇ, ਰੰਕਣ ਗਣ ਦੇ ਦਰਬ ਉਦਾਰੇ। ਜਿਹੜੇ ਬਹੁਤੇ ਸਾਰੇ ਪੰਡਿਤ ਇਕੱਠੇ ਹੋਏ ਹੋਏ ਸਨ, ਉਹਨਾਂ ਨੇ ਜੈ ਜਗਦੰਬਾ ਜੈ ਜਗਦੰਬਾ ਇਸ ਤਰ੍ਹਾਂ ਦੀ ਧੁਨੀ ਨੂੰ ਗੁੰਜਾਇਆ ਹੈ। ਇਸ ਤੋਂ ਇਲਾਵਾ ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕੰਗਾਲਾਂ ਨੂੰ ਬਹੁਤਾ ਸਾਰਾ ਦਾਨ ਦਿੱਤਾ ਗਿਆ। ਸਭ ਹੂੰ ਜੈ ਗੁਰ ਬਾਕ ਸੁਣਾਇਓ, ਬਾਰਹ ਬਾਰ ਪ੍ਰਸ਼ਾਦ ਵਰਤਾਇਓ। ਸਤਿਗੁਰਾਂ ਦੇ ਸਿੱਖਾਂ ਨੇ ਜੈ ਗੁਰੂ ਜੈ ਗੁਰੂ ਇਸ ਤਰ੍ਹਾਂ ਦੇ ਜੈਕਾਰੇ ਗੁੰਜਾਏ ਨੇ ਤੇ ਬਾਰ ਬਾਰ ਬਹੁਤਾ ਸਾਰਾ ਕੜਾ ਪ੍ਰਸ਼ਾਦ ਵਰਤਾਇਆ। ਧੂਫ ਤੁਖਾਵਤ ਫੂਲਣ ਮਾਲਾ, ਚੰਦਨ ਆਦ ਸੁਗੰਧਤ ਸਾਲਾ। ਧੂਫ ਤਖਾਈ ਗਈ ਹੈ, ਫੁੱਲਾਂ ਦੀਆਂ ਬਹੁਤੀਆਂ ਸਾਰੀਆਂ ਮਾਲਾ ਪਰੋਈਆਂ ਗਈਆਂ ਨੇ। ਚੰਦਨ ਆਦ ਸੁਗੰਧਤ ਸਾਲਾ, ਭਾਵ ਕਿ ਉਹ ਥਾਂ ਸੁਗੰਧਤ ਕਰ ਦਿੱਤੀ ਹੈ ਚੰਦਨ ਦਾ ਛਿੜਕਾ ਕਰਕੇ। ਸਮਾ ਜਾਣ ਦੇ ਜ ਕੇਸ਼ਵ ਆਇਓ, ਆਸ਼ਿਕ ਤਪਤੈ ਤੇਜ ਸੁਨਾਇਓ। ਜਾਣ ਦਾ ਸਮਾਂ ਜਾਣ ਕੇ ਫਿਰ ਕੇਸ਼ਵ ਦਾਸ ਪੰਡਿਤ ਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਿਆ ਹੈ। ਆਸ਼ਿਕ ਤਪਤੈ ਤੇਜ ਸੁਨਾਇਓ, ਆਪ ਦਾ ਤੇਜ ਪ੍ਰਕਾਸ਼ੇ, ਇਸ ਤਰ੍ਹਾਂ ਦੀ ਆਣ ਕੇ ਪੰਡਿਤ ਨੇ ਅਸੀਸ ਦਿੱਤੀ। ਅਪਰ ਵਿਪਰ ਜੇ ਸਤਿਗੁਰ ਪਾਸ, ਵੇਦ ਕੋਖ ਤੇ ਕਰਤ ਪਰ ਕਾਸ਼। ਪੰਡਿਤ ਕੇਸ਼ਵ ਦਾਸ ਤੋਂ ਇਲਾਵਾ ਜਿਹੜੇ ਹੋਰ ਪੰਡਿਤ ਸਨ ਸਤਿਗੁਰਾਂ ਦੇ ਕੋਲ, ਉਹਨਾਂ ਨੇ ਵੇਦ ਕੋਖ ਤੇ ਕਰਤ ਪ੍ਰਕਾਸ਼, ਭਾਵ ਕੇ ਵੇਦ ਧੁਨੀ ਨੂੰ ਉਹਨਾਂ ਸਾਰਿਆਂ ਪੰਡਤਾਂ ਨੇ ਪ੍ਰਗਟ ਕੀਤਾ। ਸਭ ਹਿੰਦਵਾਨ ਸਿਰ ਕੋ ਮੋਰ, ਖਰੇ ਕਰੇ ਦਜ ਪੂਰਨ ਪੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਹਿੰਦੂਆਂ ਦੇ ਜਿਹੜੇ ਸਿਰਮੌਰ ਸਤਿਗੁਰੂ ਜੀ ਨੇ, ਉਹਨਾਂ ਨੇ ਸਾਰੇ ਬ੍ਰਾਹਮਣਾਂ ਨੂੰ ਡਿਉੜੀ ਦੇ ਵਿੱਚ ਖੜੇ ਕੀਤਾ। ਭਇਓ ਕੋਲਾਹਲ ਅਨਕ ਪਰਕਾਰਾ, ਕੇਸ਼ਵ ਕਹਿ ਸੁਕੀਨੀ ਕਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦਾ ਕੋਲਾਹਲ ਹੈ, ਸ਼ੋਰ ਸ਼ਰਾਬਾ ਹੈ। ਕੇਸ਼ਵ ਦਾਸ ਨੇ ਜੋ ਕੁਝ ਆਖਿਆ ਉਸੇ ਮੁਤਾਬਕ ਸਾਰੀ ਕਾਰ ਨੂੰ ਪੂਰਾ ਕੀਤਾ ਗਿਆ। ਗਮਨੇ ਪੁਣ ਪ੍ਰਭ ਦਿਜ ਸੰਗ ਲੀਨੇ ਆਸ਼ਿਕ ਬਾਦ ਮਾਤ ਮਿਲ ਦੀਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਸਤਿਗੁਰੂ ਜੀ ਚੱਲੇ ਉਸ ਵੇਲੇ ਜਾਣ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਮਾਤਾ ਗੁਜਰੀ ਜੀ ਦਾ ਆਸ਼ੀਰਵਾਦ ਜਾ ਕੇ ਸਤਿਗੁਰਾਂ ਨੇ ਪ੍ਰਾਪਤ ਕੀਤਾ। ਪੂਰੋ ਮਨੋਰਥ ਨੌ ਗੁਰ ਆਏ ਜਗ ਮਾਤਾ ਤੁਮ ਹੋਏ ਸਹਾਏ। ਮਾਤਾ ਗੁਜਰੀ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਸੀਸ ਦਿੱਤੀ ਹੈ। ਮਾਤਾ ਜੀ ਕਹਿੰਦੇ ਨੇ ਪੂਰੋ ਮਨੋਰਥ ਨੌ ਗੁਰ ਆਏ। ਹੇ ਪੁੱਤਰ ਜੀ, ਤੁਹਾਡੇ ਮਨ ਦਾ ਜਿਹੜਾ ਮਨੋਰਥ ਹੈ ਉਹ ਸਾਰੇ ਦਾ ਸਾਰਾ ਪੂਰਾ ਹੋਵੇ। ਜਿਹੜੇ ਨੌ ਗੁਰੂ ਸਹਿਬਾਨ ਹੋ ਚੁੱਕੇ ਨੇ ਉਹ ਤੁਹਾਡੇ ਇਸ ਕੰਮ ਨੂੰ ਨੇਪਰੇ ਚਾੜਨ। ਇਸ ਤੋਂ ਇਲਾਵਾ ਜਗ ਮਾਤਾ ਤੁਮ ਹੋਏ ਸਹਾਏ, ਭਾਵ ਕੇ ਜੋ ਜਗਤ ਦੀ ਮਾਤਾ ਹੈ, ਜੋ ਆਦਿ ਸ਼ਕਤੀ ਹੈ, ਉਹ ਤੁਹਾਡੀ ਸਹਾਇਕ ਬਣੇ। ਸਫਲੋ ਕ੍ਰਿਤ ਕਰਨੇ ਜੇ ਚਾਹਤ ਕਾਰਨ ਪਰ ਉਪਕਾਰ ਯੋ ਮਾਹਤ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਿਹੜੀ ਤੁਸੀਂ ਕਿਰਤ ਕਰਨ ਜਾ ਰਹੇ ਹੋ, ਭਾਵ ਕਿ ਜਿਹੜਾ ਕੰਮ ਕਰਨ ਜਾ ਰਹੇ ਹੋ, ਉਹ ਸਫਲ ਹੋਵੇ, ਕਿਉਂਕਿ ਇਸ ਦੀ ਸਫਲਤਾ ਪਰਉਪਕਾਰ ਦਾ ਕਾਰਨ ਹੈ। ਤੁਫਤ ਧੂਪ ਚਾਲਤ ਗੁਰ ਆਗੇ ਪੁਸ਼ਪਣ ਬਰਖਾ ਮੋਚਨ ਲਾਗੇ। ਮਾਤਾ ਜੀ ਨੂੰ ਮਿਲਣ ਤੋਂ ਬਾਅਦ ਫਿਰ ਸਤਿਗੁਰੂ ਜੀ ਚੱਲ ਪਏ ਨੇ, ਧੂਪ ਤਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੁਸ਼ਪਣ ਬਰਖਾ ਮੋਚਤ ਲਾਗੇ, ਭਾਵ ਕੇ ਫੁੱਲ ਇਸ ਤਰ੍ਹਾਂ ਸੁੱਟੇ ਜਾ ਰਹੇ ਨੇ ਜਿਵੇਂ ਵਰਖਾ ਹੋ ਰਹੀ ਹੋਵੇ ਫੁੱਲਾਂ ਦੀ।
ਨੇਮ ਸਮੇਤ ਬਿਪਰ ਲੈ ਨਾਲ ਗਮਣੇ ਮੰਗਲ ਹੋਤ ਕਿਰ ਪਾਲ।
ਬੜੇ ਨੇਮ ਦੇ ਨਾਲ ਪੰਡਿਤ ਨੂੰ ਨਾ ਲੈ ਕੇ ਸਤਿਗੁਰੂ ਜੀ ਜਾ ਰਹੇ ਨੇ। ਗਮਣੇ ਮੰਗਲ ਹੋਤ ਕਿਰਪਾਲ, ਕਿਰਪਾਲੂ ਸਤਿਗੁਰੂ ਜੀ ਅਨੰਦਪੁਰ ਨਗਰੀ ਤੋਂ ਜਾ ਰਹੇ ਨੇ ਪਹਾੜ ਦੀ ਤਰਫ, ਬਹੁਤ ਮੰਗਲ ਖੁਸ਼ੀਆਂ ਹੋ ਰਹੀਆਂ।
ਸਿੱਖ ਮਸੰਦ ਹਜ਼ਾਰੋ ਸੰਗ ਦਿਜਬਰ ਗੁਣੀ ਸਪਾਵਣ ਅੰਗ।
ਭਾਵ ਕੇ ਮੁੱਖ ਰੂਪ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਪੰਡਿਤ ਕੇਸ਼ਵ ਦਾਸ ਜਾ ਰਹੇ ਨੇ, ਪਰ ਸਤਿਗੁਰਾਂ ਦੇ ਨਾਲ ਬਹੁਤੇ ਸਾਰੇ ਸਿੱਖ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਸੰਦ ਨੇ। ਦੂਸਰੇ ਪਾਸੇ ਪੰਡਿਤ ਕੇਸ਼ਵ ਦਾਸ ਦੇ ਨਾਲ ਵੀ ਬਹੁਤ ਸਾਰੇ ਪੰਡਿਤ ਨੇ ਸੁੰਦਰ ਅੰਗਾਂ ਵਾਲੇ।
ਗਿਰ ਕੇ ਨਿਕਟ ਪਹੁੰਚੇ ਜਾਏ ਖਰੇ ਭਏ ਨਰ ਜੁਤ ਸਮਦਾਏ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਨੈਣਾ ਦੇਵੀ ਦੇ ਪਹਾੜ ਦੇ ਥੱਲੇ ਪਹੁੰਚ ਗਏ ਨੇ।
ਖਰੇ ਭਏ ਨਰ ਜੁਤ ਸਮਦਾਏ, ਭਾਵ ਕੇ ਸਾਰੇ ਦੇ ਸਾਰੇ ਉਸ ਜਗ੍ਹਾ ਤੇ ਜਾ ਕੇ ਖੜੇ ਹੋ ਗਏ। ਜਥਾ ਜੋਗ ਸਭ ਹੁਣ ਸੋ ਕਹਿ ਕਰ ਦੈ ਕੇ ਹੁਕਮ ਕਰੇ ਤਹਿ ਸਥਿਰ।
ਯਥਾ ਯੋਗ ਸਾਰਿਆਂ ਨੂੰ ਕਹਿ ਕਹਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੇ ਹੀ ਰੁਕਣ ਦਾ ਹੁਕਮ ਦਿੱਤਾ।
ਹੈ ਅਰੂੜ ਕਰ ਚੜਤੇ ਸੈਲ ਗਮਣੇ ਗੁਰੂ ਬਿਮਖ ਬੜ ਗੈਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਘੋੜੇ ਦੇ ਸਮੇਤ ਹੀ ਸਤਿਗੁਰਾਂ ਨੇ ਪਹਾੜ ਦੇ ਉੱਤੇ ਚੜਨਾ ਸ਼ੁਰੂ ਕੀਤਾ। ਗਮਣੇ ਗੁਰੂ ਬਿਖਮ ਬੜ ਗੈਲ, ਭਾਵ ਕੇ ਰਾਹ ਬਹੁਤ ਔਖਾ ਹੈ, ਬੜਾ ਬਿਖੜਾ ਹੈ, ਪਰ ਸਤਿਗੁਰੂ ਜੀ ਘੋੜੇ ਤੇ ਚੜੇ ਚੜਾਇਆ ਹੀ ਉਸ ਪਹਾੜ ਦੀ ਚੜਾਈ ਨੂੰ ਚੜ ਰਹੇ ਨੇ।
ਕੁਛ ਯੋਧੇ ਤਹਿ ਕਰੇ ਟਿਕਾਵਣ ਆਵੇ ਕੋਏ ਤਾਂ ਕਰੇ ਹਟਾਵਣ।
ਕੁਝ ਸ਼ਸਤਰਧਾਰੀ ਯੋਧਿਆਂ ਨੂੰ ਸਤਿਗੁਰਾਂ ਨੂੰ ਉਸ ਜਗ੍ਹਾ ਦੇ ਉੱਤੇ ਤੈਨਾਤ ਕੀਤਾ, ਹੁਕਮ ਕੀਤਾ ਆਵੇ ਕੋਏ ਤਾਂ ਕਰੇ ਹਟਾਵਣ, ਭਾਵ ਕੇ ਕੋਈ ਵੀ ਜੇਕਰ ਸਾਡੀ ਤਰਫ ਆਵੇ ਇਸ ਜਗ੍ਹਾ ਤੇ ਰੋਕਣਾ, ਕਿਸੇ ਨੂੰ ਅੱਗੇ ਆਉਣ ਨਹੀਂ ਦੇਣਾ।
ਗਿਰ ਪਰ ਚੜੇ ਤੁਰੰਗ ਤੰਗ ਬਿਜ ਕੇਸ਼ਵ ਪਿਖ ਅਚ ਰਜ ਸੰਗ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਘੋੜੇ ਦੇ ਸਮੇਤ ਹੀ ਉੱਚੇ ਪਹਾੜ ਦੇ ਵੱਲ ਚੜਦੇ ਜਾ ਰਹੇ ਨੇ। ਪੰਡਿਤ ਕੇਸ਼ਵ ਦਾਸ ਬਹੁਤ ਹੀ ਜ਼ਿਆਦਾ ਵੇਖ ਕੇ ਹੈਰਾਨ ਹੋਇਆ।
ਨਰ ਪੀ ਨੀਠ ਨੀਠ ਤਰ ਪਾਏ
गह गह त्रिणन नीठ ही जाए। पंडित सोचता है कि जेडे मनुख ने ओ भी मसा मसा हौली हौली पैरां नूं टिका के ते कखां कानियां नूं फड़ के ही इस पहाड़ दी चढ़ाई नूं चढ़ सकदे ने, पर सतगुरु जी ऐसे ने कि घोड़े ते चढ़े चढ़ाया ही उपर नूं जा रहे ने।
है पर चढ़ गमने तह कोए, एक कलगी तर ही होए।
पंडित विचारा करदा है कि एक कलगी तर तो बगैर पाव के सतगुरु गोविंद सिंह तो बगैर इस तरह घोड़े ते चढ़ के कोई भी इस पहाड़ दी चढ़ाई नूं चढ़ नहीं सकदा। एक सतगुरु जी ऐसे ने जेड़े कि इस तरह घोड़े दे समेत चढ़ रहे ने उच्चे पहाड़ दी उच्ची चढ़ाई।
शिखर सैल के पहुंचे जाए, उतरे है पर ते सुख दाए।
कवि संतोख सिंह जी लिखते ने इसे तरीके दे नाल पहाड़ दे शिखर दे उते जा पहुंचे ने। उस वेले फिर सतगुरु गोविंद सिंह सच्चे पातशाह जी जो सुखां दे दाते ने उन्होंने घोड़े नूं छड्डिया, घोड़े तों थल्ले उतरे।
पहुंचो बिपर जाए ते स्थान, करी बतावन हमन बेदान।
इन्ने चिर नूं पिछों पंडित केशव दास भी उत्थे पहुंच गया। करी बतावन हवन बिदान कहण तों पाव के हवन करण दी जेड़ी सारी विधि सी ओ दसी।
सकल समगरी ले समदाई, गण दासन प्रभ टिग पहुंचाई।
इस तों अलावा सारी जेड़ी साजो समगरी सी जेड़ी के हवन करण दे वास्ते चाहीदी सी ओ दासा ने लागे सतगुरां दे पहुंचा दित्ते, क्योंकि जेड़ा कमरा उत्थे तैयार कीता सी सारी साजो समगरी उस विच पहला ही एकत्र कीती सी, उस कमरे दे विचों कढ के दासा ने समगरी सतगुरां दे लागे पहुंचा दित्ती।
हमन कोंड की पश्चिम दिश में, दक्षिण दिश दिज थेरी और बिस्मै।
कवि संतोख सिंह जी लिखते ने हमन कुंड दे पश्चिम दी तरफ सतगुरु सच्चे पातशाह जी बैठे ने ते दक्षिण दी दिशा दे वल पंडित टिके।
कार पग करे पखार न दोयन, बरजे अपर रयो तह कोयन।
उस वेले कवि संतोख सिंह जी लिखते ने के सतगुरां ने ते पंडित ने पाव के दोवां ने अपने हथां पैरां नूं पखारिया है, पवित्र कीता है, पावन कीता है।
वरजे अपर रहयो तह कोई ना,
होर सारिआं नूं वरज दित्ता पाव के साडे लागे लागे कोई भी ना रहे। इस तरीके दे नाल सतगुरु जी हवन नूं आरंभ कीता है। किस तरीके दे नाल पंडित ने नवेकली जगह दी मंग कीती, किस तरह जगह लभी ते किस तरह उस जगह दे उते हवन आरंभ होया, कवि करतार सिंह जी कलास वालिए इस नूं इस तरह बयान करदे ने।
कोई जगह नवेकली चाहीदीए, जिथे आए ना पुरश पराया जी। सिर्फ असी उथे रहिए हाजर, सुन सतगुरां ने फुरमाया जी। तुरत नाल लै जाके ब्राह्मण नू, नैना देवी पहाड़ दिखाया जी। उच्चा बहुत ना कोई उथे आवे जावे, ओनू पसंद जो है आया जी। उथे सब समान जा जमा कीता, छप्पर पा के कुंड बनाया जी। होन लगा हवन करतार सिंगा, कोई जाए ना आए सुनाया जी।
कवि करतार सिंह जी कलास वाले लिखते ने इस तरीके दे नाल उस जगह दे उते हवन नूं प्रारंभ कीता है जिथे कोई भी आसानी दे नाल नहीं पहुंचता।
16 अखर मंत्र बतायो, एक मन होए पठिए सिख रायो।
हवन परमता तो पहला पंडित केशव दास ने सतगुरां नूं एक 16 अखर दा मंत्र दस्या है कि इस 16 अखर दे मंत्र नूं तुसीं जपना है। उन्हां 16 अखरां दी गिणती इस तरह है। ਉਣ ਉਣ ਮੁਣ ਮੁਣ ਗੁਣ ਗੁਣ ਰੁਣ ਚੁਣ ਇਹ ਜਿਹੜੇ ਮੰਤਰ ਨੇ ਇਹਨਾਂ ਦੇ 16 ਅੱਖਰ ਨੇ ਭਾਵ ਕੇ ਦੋ ਵਾਰ ਉਣ ਉਣ ਦੋ ਦੋ ਵਾਰ ਹੀ ਮੁਣ ਮੁਣ ਦੋ ਦੋ ਵਾਰ ਗੁਣ ਗੁਣ ਰੁਣ ਰੁਣ ਇਸ ਤਰੀਕੇ ਦੇ ਨਾਲ ਉਣ ਉਣ ਮੁਣ ਮੁਣ ਗੁਣ ਗੁਣ ਰੁਣ ਰੁਣ ਇਹ ਜਿਹੜੇ ਅੱਖਰ ਨੇ ਇਹ ਸਾਰੇ 16 ਅੱਖਰ ਬਣ ਜਾਂਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ 16 ਅੱਖਰ ਦਾ ਮੰਤਰ ਪੰਡਿਤ ਨੇ ਸਤਿਗੁਰਾਂ ਨੂੰ ਆਖਿਆ ਕਿ ਇਹਨੂੰ ਪੜੋ। ਇੱਕ ਮਨ ਹੋਏ ਪਠੀਐ ਸਿਖਰ ਆਇਓ, ਇਹ ਵੀ ਪੰਡਿਤ ਨੇ ਹਦਾਇਤ ਕੀਤੀ ਹੈ ਕਿ ਇਕਾਗਰਤਾ ਦੇ ਨਾਲ ਇਸ ਮੰਤਰ ਨੂੰ ਪੜੋ। ਸਵਾਹਾ ਕਹਿਓ ਮੰਤਰ ਪਠ ਜਬੈ ਅਗਨ ਅਹੂਤੀ ਪਾਵੋ ਤਬੈ। ਇਸ ਤੋਂ ਇਲਾਵਾ ਪੰਡਿਤ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਜਦੋਂ ਹੀ ਅਗਨੀ ਦੇ ਉੱਤੇ ਅਹੂਤੀ ਨੂੰ ਪਾਓ ਕੁੰਡ ਦੇ ਵਿੱਚ, ਉਸੇ ਵੇਲੇ ਨਾਲ ਦੀ ਨਾਲ ਮੰਤਰ ਪੜਨ ਤੋਂ ਬਾਅਦ ਤੁਸੀਂ ਆਖਣਾ ਸਵਾਹਾ। ਆਮ ਕਰਕੇ ਜਿਹੜੇ ਟੀਵੀ ਦੇ ਵਿੱਚ ਪੁਰਾਣੇ ਸੀਰੀਅਲ ਦਿਖਾਏ ਜਾਂਦੇ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਹੁੰਦੇ ਨੇ, ਉਹ ਆਮ ਤੌਰ ਤੇ ਜਦੋਂ ਹਵਨ ਜੱਗ ਦੇ ਦ੍ਰਿਸ਼ ਨੂੰ ਦਿਖਾਉਂਦੇ ਨੇ ਤੇ ਉਸੇ ਤਰੀਕੇ ਦੇ ਨਾਲ ਜਦੋਂ ਅਹੂਤੀ ਅਗਨ ਕੁੰਡ ਦੇ ਵਿੱਚ ਪਾਉਂਦੇ ਨੇ ਤੇ ਨਾਲ ਕਹਿੰਦੇ ਨੇ ਸਵਾਹਾ। ਭਾਵ ਕੇ ਪੰਡਿਤ ਨੇ ਜਿਹੜੀ ਰੀਤੀ ਹੈ ਉਹ ਸਤਿਗੁਰਾਂ ਨੂੰ ਦੱਸੀ ਹੈ ਕਿ ਜਦੋਂ ਹੀ ਅਹੂਤੀ ਪਾਉਣੀ ਹੈ ਅਗਨੀ ਦੇ ਉੱਤੇ ਤੇ ਨਾਲ ਤੁਸੀਂ ਇਹ ਬਚਨ ਆਖਣਾ ਸਵਾਹਾ। ਏਤੇ ਆਦਿਕ ਬਿਦ ਅਪਰ ਬਤਾਈ ਬਿਪਰ ਹੋਤਾਸਣ ਕੁੰਡ ਜਗਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਪੰਡਿਤ ਨੇ ਹੋਰ ਵੀ ਵਿਧੀਆਂ ਦੱਸੀਆਂ ਤੇ ਫੇਰ ਬਿਪਰ ਹੋਤਾਸਨ ਕੁੰਡ ਜਗਾਈ। ਉਸ ਕੁੰਡ ਦੇ ਵਿੱਚ ਫੇਰ ਬਿਪਰ ਨੇ ਭਾਵ ਕੇ ਪੰਡਿਤ ਨੇ ਅੱਗ ਜਗਾਈ। ਸ਼ੁੱਧ ਮਹਾਸੁਰ ਮੰਤਰ ਉਚਾਰੇ ਸਵਾਹਾ ਕਹਿ ਹੱਥ ਕੋ ਡਾਰੇ। ਹਵਨ ਕੁੰਡ ਦੇ ਵਿੱਚ ਅੱਗ ਬਾਲੀ ਗਈ ਹੈ, ਉਸ ਵੇਲੇ ਬੜੇ ਜਿਹੜੇ ਸ਼ੁੱਧ ਮੰਤਰ ਨੇ ਉੱਚੀ ਸੁਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਸਵਾਹਾ ਕਹਿ ਅਹੂਤ ਕੋ ਡਾਰੇ, ਭਾਵ ਕੇ ਜਦੋਂ ਹੀ ਅਹੂਤੀ ਘਿਓ ਆਦਿਕ ਦੀ ਪਾਉਂਦੇ ਨੇ ਅੱਗ ਦੇ ਉੱਤੇ ਤੇ ਫਿਰ ਨਾਲ ਸਤਿਗੁਰੂ ਜੀ ਕਹਿੰਦੇ ਨੇ ਸਵਾਹਾ। ਸੋਮਨ ਸਰਪਤ ਧੂਫ ਤੁਖਾਵਤ ਕ੍ਰਿਤ ਕੇ ਦੀਪਕ ਕਿਤਕ ਜਗਾਵਤ। ਇੱਕ ਪਾਸੇ ਸਤਿਗੁਰਾਂ ਨੇ ਉਸ ਜਗ੍ਹਾ ਦੇ ਉੱਤੇ ਬੈਠ ਕੇ ਹਵਨ ਨੂੰ ਕਰਨਾ ਆਰੰਭ ਕੀਤਾ, ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਨੇ ਬਹੁਤੇ ਸਾਰੇ ਫੁੱਲਾਂ ਨੂੰ ਅਰਪਿਆ ਧੂਪ ਧੁਖਾਈ, ਇਸ ਤੋਂ ਇਲਾਵਾ ਘਿਓ ਦੇ ਦੀਵੇ ਬਹੁਤੇ ਸਾਰੇ ਪੰਡਿਤ ਨੇ ਜਗਾ ਦਿੱਤੇ ਆਲੇ ਦੁਆਲੇ। ਚੰਦਨ ਚਰਚ ਛਿਰਕ ਗੁਲਾਬ ਚੌਂਦ ਸ਼ਮੈਕਤ ਗੰਧ ਸ਼ਤਾਬ। ਭਾਵ ਕੇ ਚੰਦਨ ਦਾ ਛਿੜਕਾ ਕੀਤਾ ਗਿਆ ਹੈ, ਗੁਲਾਬ ਜਲ ਨੂੰ ਵੀ ਸਿੰਚਿਆ ਗਿਆ ਹੈ, ਗੁਲਾਬ ਜਲ ਦੇ ਨਾਲ ਵੀ ਉਸ ਜਗ੍ਹਾ ਨੂੰ ਸਿੰਚਿਆ ਗਿਆ। ਚੌਂਦ ਸ਼ਮੈਕਤ ਗੰਧ ਸ਼ਤਾਬ, ਭਾਵ ਕੇ ਚਾਰ ਸਵੇਰਿਓ ਬਹੁਤ ਹੀ ਜ਼ਿਆਦਾ ਛੇਤੀ ਮਹਿਕਾਂ ਉੱਠਣੀਆਂ ਸ਼ੁਰੂ ਹੋਈਆਂ। ਧੂਮ ਹੋਮ ਕੋ ਉੱਠਿਓ ਯੋ ਚੇਰੇ ਤਾਰ ਗਗਨ ਪਹੁੰਚੀ ਸੁਰ ਨੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਵਨ ਕੁੰਡ ਦੇ ਵਿੱਚੋਂ ਬਹੁਤ ਸਾਰਾ ਧੂੰਆਂ ਉੱਚਾ ਉੱਡਿਆ ਹੈ, ਧਾਰ ਗਗਨ ਪਹੁੰਚੀ ਸੁਰ ਨੇਰੇ। ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਅੱਤ ਕਥਨੀ ਅਲੰਕਾਰ ਦੀ ਵਰਤੋਂ ਕਰ ਰਹੇ ਨੇ ਕਿ ਧੂੰਆਂ ਇੰਨਾ ਜ਼ਿਆਦਾ ਆਕਾਸ਼ ਦੇ ਵਿੱਚ ਉੱਚਾ ਚੜਿਆ, ਇਸ ਤਰ੍ਹਾਂ ਆਖਿਆ ਜਾ ਸਕਦਾ ਪਹੁੰਚਿਓ ਸੁਰ ਨੇਰੇ, ਭਾਵ ਕੇ ਜਿਵੇਂ ਇੰਦਰਪੁਰੀ ਦੇ ਲਾਗੇ ਉਹ ਧੂੰਆਂ ਪਹੁੰਚ ਗਿਆ ਹੋਵੇ, ਦੇਵਤਿਆਂ ਦੀ ਨਗਰੀ ਦੇ ਵਿੱਚ ਇੰਨਾ ਉੱਚਾ ਕਵੀ ਜੀ ਲਿਖਦੇ ਨੇ ਧੂੰਆਂ ਉੱਠਿਆ। ਮੰਤਰ ਪਾਠ ਕੋ ਪਾਖਤ ਜਿਉ ਜਿਉ ਅਹੂਤ ਪਰਤ ਹੋਤਾਸਣ ਤਿਉ ਤਿਉ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਵੇਂ ਜਿਵੇਂ ਮੰਤਰਾਂ ਦਾ ਪਾਠ ਹੋ ਰਿਹਾ ਤਿਵੇਂ ਤਿਵੇਂ ਬਹੁਤੀਆਂ ਸਾਰੀਆਂ ਅਗਨੀ ਕੁੰਡ ਦੇ ਵਿੱਚ ਅਹੂਤੀਆਂ ਪਾਈਆਂ ਜਾ ਰਹੀਆਂ ਨੇ ਤੇ ਤਿਉ ਤਿਉ ਅੱਗ ਬਹੁਤ ਹੀ ਜ਼ਿਆਦਾ ਭੜਕ ਰਹੀ।
ਆਦ ਸ਼ਕਤ ਕੋ ਧਾਰਤ ਧਿਆਨ ਇਕ ਤੋ ਚਤਰ ਪੂਜੀ ਬਲਵਾਨਾ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਦ ਸ਼ਕਤੀ ਦੇ ਧਿਆਨ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ। ਹੁਣ ਜਿਹੜੀ ਆਦ ਸ਼ਕਤੀ ਹੈ ਉਹਦਾ ਕੋਈ ਸਰੂਪ ਨਹੀਂ ਹੈ। ਇਸ ਕਰਕੇ ਜਦੋਂ ਵੀ ਕਿਸੇ ਚੀਜ਼ ਨੂੰ ਚਿਤਰਿਆ ਜਾਵੇਗਾ, ਕਿਸੇ ਨਾ ਕਿਸੇ ਮੂਰਤੀ ਨੂੰ, ਕਿਸੇ ਨਾ ਕਿਸੇ ਦ੍ਰਿਸ਼ ਨੂੰ ਹੀ ਚਿਤਰਿਆ ਜਾਵੇਗਾ, ਕਿਉਂਕਿ ਆਦਿ ਸ਼ਕਤੀ ਨੂੰ ਪ੍ਰਗਟ ਕਰਨਾ। ਤੇ ਸਤਿਗੁਰਾਂ ਦਾ ਇਹ ਵੀ ਵਿਚਾਰ ਹੈ ਕਿ ਜਦੋਂ ਆਦਿ ਸ਼ਕਤੀ ਦੇਵੀ ਦੇ ਰੂਪ ਦੇ ਵਿੱਚ ਪ੍ਰਗਟ ਹੋਵੇਗੀ, ਮੈਂ ਉਹਦੇ ਨਾਲ ਬਚਨ ਵਿਲਾਸ ਕਰਾਂਗਾ, ਉਹਦੇ ਤੋਂ ਵਰਦਾਨ ਮੰਗਾਂਗਾ। ਤੇ ਹੁਣ ਜਿਹੜੀ ਆਦਿ ਸ਼ਕਤੀ ਹੈ ਜਿਹਦਾ ਕੋਈ ਸਰੂਪ ਨਹੀਂ ਹੈ, ਆਖਿਰਕਾਰ ਕਿਸੇ ਸਰੂਪ ਦੇ ਵਿੱਚ ਹੀ ਆਵੇਗੀ, ਤਾਂ ਹੀ ਤੇ ਦਰਸ਼ਨ ਦੇਵੇਗੀ, ਤਾਂ ਹੀ ਤੇ ਵਰਦਾਨ ਦੇਵੇਗੀ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਆਦਿ ਸ਼ਕਤੀ ਨੂੰ ਯਾਦ ਕੀਤਾ, ਪਰ ਸਤਿਗੁਰਾਂ ਨੇ ਦੋ ਦੇਵੀਆਂ ਦੀ ਜਿਹੜੀ ਮੂਰਤੀ ਹੈ, ਜੋ ਦੇਵੀਆਂ ਦੇ ਸਰੂਪ ਨੇ, ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਇਕਾਗਰ ਕੀਤਾ। ਇੱਕ ਤੋਂ ਚਤਰ ਭੁਜੀ ਬਲਵਾਨਾ, ਭਾਵ ਕਿ ਇੱਕ ਚਤਰ ਭੁਜੀ ਜਿਹੜੀ ਦੇਵੀ ਹੈ ਬਲਵਾਨ, ਉਹਦੀ ਮੂਰਤੀ ਨੂੰ ਧਿਆਨ ਦੇ ਵਿੱਚ ਧਾਰਨ ਕੀਤਾ, ਜਿਹਦੀਆਂ ਚਾਰ ਬਾਹਾਂ ਨੇ, ਭਾਵ ਕਿ ਦੁਰਗਾ ਦੇਵੀ ਤੋਂ ਭਾਵ ਹੈ। ਇਸ ਤੋਂ ਇਲਾਵਾ ਦੇਵੀ ਦੋ ਬਾਹਾਂ ਵਾਲੀ, ਚਾਰ ਬਾਹਾਂ ਵਾਲੀ, ਅੱਠ ਬਾਹਾਂ ਵਾਲੀ, ਇੱਥੋਂ ਤੱਕ ਕਿ ਦਸਾਂ ਦਸਾਂ ਬਾਹਾਂ ਵਾਲੀ ਵੀ ਦੇਵੀ ਨੂੰ ਮੰਨਿਆ ਗਿਆ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੀ ਚਤਰ ਭੁਜੀ ਹੈ, ਭਾਵ ਕਿ ਜਿਹਦੀਆਂ ਚਾਰ ਬਾਹਾਂ ਨੇ, ਉਸ ਦੇਵੀ ਦੇ ਧਿਆਨ ਨੂੰ ਧਾਰਨ ਕੀਤਾ। ਚੰਦਰ ਸ਼ੇਖਰੀ ਆਯਦ ਧਰਨੀ, ਉਗਰ ਤੇਜ ਦੁਸ਼ਟਨ ਕੋ ਦਰਨੀ, ਭਾਵ ਕਿ ਮੱਥੇ ਤੇ ਚੰਦਰਮਾ ਵਾਲੇ ਸ਼ਿਵ ਦੀ ਸ਼ਕਤੀ ਦੁਰਗਾ, ਜਾਂ ਫਿਰ ਇਹ ਵੀ ਅਰਥ ਲਾਇਆ ਜਾ ਸਕਦਾ ਕਿ ਮੱਥੇ ਤੇ ਚੰਦਰਮਾ ਵਾਲੀ ਦੇਵੀ ਦਾ ਧਿਆਨ ਧਾਰਨ ਕੀਤਾ। ਉਗਰ ਤੇਜ ਦੁਸ਼ਟਨ ਕੋ ਦਰਨੀ, ਜਿਹਦਾ ਤੇਜ ਪ੍ਰਭਾਵ ਬਹੁਤ ਉਗਰ ਹੈ, ਬੜਾ ਤੇਜ ਹੈ, ਤੇ ਦੁਸ਼ਟਾਂ ਨੂੰ ਦਲਣ ਵਾਲੀ। ਕਿਰਪਾ ਠਾਣ ਦਾਸਣ ਕੀ ਰੱਖਿਅਕ, ਕ੍ਰੋਧ ਪੂਰ ਤੇ ਦੁਰਜਣ ਪਖਿਅਕ, ਭਾਵ ਕੇ ਕਿਰਪਾ ਨੂੰ ਧਾਰਨ ਕਰਕੇ ਦਾਸਾਂ ਦੀ ਰੱਖਿਆ ਕਰਨ ਵਾਲੀ ਹੈ, ਇਸ ਤੋਂ ਇਲਾਵਾ ਵੱਡੇ ਕ੍ਰੋਧ ਦੇ ਨਾਲ ਦੁਰਜਣਾਂ ਦਾ ਭਖਣ ਕਰਨ ਵਾਲੀ ਹੈ, ਉਹਨਾਂ ਨੂੰ ਖਾ ਜਾਣ ਵਾਲੀ ਹੈ। ਤਿਸ ਤੇ ਅਸ਼ਟ ਭੁਜੀ ਕੋ ਧਿਆਨ, ਜਵਾਲਾ ਮੁਖ ਤੇ ਬਵਤ ਮਹਾਨਾ। ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਸਤਿਗੁਰਾਂ ਨੇ ਅੱਠ ਬਾਹਾਂ ਵਾਲੀ ਜਿਹੜੀ ਦੇਵੀ ਹੈ, ਉਹਦੇ ਧਿਆਨ ਨੂੰ ਵੀ ਧਾਰਨ ਕੀਤਾ। ਜਵਾਲਾ ਮੁਖ ਤੇ ਬਵਤ ਮਹਾਨਾ, ਜਿਹਦੇ ਮੂੰਹ ਦੇ ਵਿੱਚੋਂ ਬਹੁਤ ਸਾਰੀ ਅੱਗ ਨਿਕਲਦੀ ਹੈ। ਲਾਲ ਬਿਲੋਚਨ ਮੁੰਡਨ ਮਾਲੀ, ਛੁੱਟੇ ਬਾਲ ਕਰਾਲ ਬਿਸਾਲੀ, ਜਿਹਦੀਆਂ ਲਾਲ ਅੱਖਾਂ ਨੇ, ਇਸ ਤੋਂ ਇਲਾਵਾ ਮਨੁੱਖਾਂ ਦੀ ਖੋਪੜੀ ਦੀ ਮਾਲਾ ਜਿਹਨੇ ਆਪਣੇ ਗਲ ਦੇ ਵਿੱਚ ਪਹਿਨੀ ਹੋਈ ਹੈ, ਛੂਟੇ ਵਾਲ ਕਰਾਲ ਬਿਸਾਲਾ, ਜਿਹਦੇ ਵਾਲ ਖੁੱਲੇ ਹੋਏ ਨੇ, ਤੇ ਬਹੁਤ ਭਿਆਨਕ ਉਸਦਾ ਸਰੂਪ ਹੈ। ਦਾਰਨ ਤੋਂਡ ਚਾਂਡ ਕਪਾਲੀ, ਅੰਗ ਦਿਗੰਬਰ ਭੀਖਣ ਕਾਲੀ, ਬੜਾ ਭਿਆਨਕ ਤੇ ਵੱਡਾ ਸਾਰਾ ਉਹਦਾ ਸਿਰ ਹੈ। ਇਸ ਤੋਂ ਇਲਾਵਾ ਹੱਥ ਦੇ ਵਿੱਚ ਉਸਨੇ ਖੱਪਰ ਫੜਿਆ ਹੋਇਆ। ਅੰਗ ਦਿਗੰਬਰ ਭੀਖਣ ਕਾਲੀ, ਜਿਹਦੇ ਦਿਗੰਬਰ ਹੀ ਅੰਗ ਨੇ, ਭਾਵ ਕੇ ਨਗਨ ਹੈ ਉਹ ਦੇਵੀ, ਔਰ ਇਸ ਤੋਂ ਇਲਾਵਾ ਬਹੁਤ ਕਾਲੀ ਰੰਗ ਵਾਲੀ। ਦਾੜਨ ਦੀਰਘ ਪੰਕਤ ਵਾਲੀ, ਸਰਪ ਫੁੰਕਾਰੇ ਹਾਥ ਕਰਾਲੀ, ਜਿਹੜੀਆਂ ਦਾੜਾਂ ਨੇ ਉਹ ਬਹੁਤ ਹੀ ਜ਼ਿਆਦਾ ਵੱਡੀਆਂ ਵੱਡੀਆਂ ਨੇ, ਭਾਵ ਕੇ ਦਾੜਾਂ ਵੱਡੀਆਂ ਵੱਡੀਆਂ ਦੀ ਕਤਾਰ ਹੈ। ਉਹਦੇ ਮੂੰਹ ਦੇ ਵਿੱਚ ਸਰਪ ਫੁੰਕਾਰੇ ਹਾਥ ਕਰਾਲੇ, ਹੱਥ ਦੇ ਵਿੱਚ ਬੜਾ ਭਿਆਨਕ ਸੱਪ ਫੁੰਕਾਰੇ ਮਾਰੇ। ਚਰਮ ਸ਼ੁਸ਼ਕਾ ਨਖਣ ਬਿਸਾਲੀ, ਅਦਕ ਯੋਗਾਲਤ ਜਵਾਲਾ ਮਾਲੀ, ਸਰੀਰ ਦਾ ਚਮੜਾ ਸੁੱਕਿਆ ਜਿਹਾ ਲੱਗਦਾ ਹੈ, ਵੱਡੇ ਵੱਡੇ ਨਹੁੰ ਉਸਨੇ ਵਧਾਏ ਹੋਏ ਨੇ, ਇਸ ਤੋਂ ਇਲਾਵਾ ਮੂੰਹ ਦੇ ਵਿੱਚੋਂ ਬਾਰ ਬਾਰ ਅੱਗ ਦੀਆਂ ਲਾਟਾਂ ਨਿਕਲਦੀਆਂ ਨੇ, ਇਸ ਤਰੀਕੇ ਦੇ ਉਹ ਦੇਵੀ ਹੈ। ਇਹਨਾਂ ਦੋਵਾਂ ਦੇਵੀਆਂ ਦਾ ਜਿਹੜਾ ਧਿਆਨ ਹੈ, ਉਸ ਨੂੰ ਇਕਾਗਰ ਕੀਤਾ ਸਤਿਗੁਰਾਂ ਨੇ। ਇਤੇ ਆਦਿਕ ਤਰ ਧਿਆਨ ਦੋਹਣ ਕੋ, ਥਿਰਤਾ ਦੇ ਕਰ ਚੰਚਲ ਮਨ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੋਵਾਂ ਦੇਵੀਆਂ ਦੇ ਧਿਆਨ ਨੂੰ ਧਾਰਨ ਕੀਤਾ ਹੈ, ਆਪਣੇ ਮਨ ਨੂੰ ਰੋਕ ਕੇ ਚੰਚਲਤਾ ਤੋਂ ਹਟਾ ਕੇ ਇਕਾਗਰਤਾ ਦੇ ਵਿੱਚ ਲੀਨ ਕੀਤਾ। ਹਾਮਣ ਕਰ ਤੇ ਉਠ ਲਾਟ ਉਚੇਰੀ, ਸੌਜ ਕ੍ਰਿਤ ਆਦਿਕ ਪਰਤ ਕਨੇਰੀ ਲਗਾਤਾਰ ਸਤਿਗੁਰੂ ਜੀ ਹਵਨ ਕਰ ਰਹੇ ਨੇ। ਜਿਸ ਹਵਨ ਦੇ ਕੁੰਡ ਦੇ ਵਿੱਚੋਂ ਅੱਗ ਦੀਆਂ ਬਹੁਤ ਉੱਚੀਆਂ ਉੱਚੀਆਂ ਲਾਟਾਂ ਨਿਕਲ ਰਹੀਆਂ ਨੇ, ਕਿਉਂਕਿ ਘਿਓ ਆਦਿਕ ਜਿਹੜੀ ਆਹੂਤੀ ਪਾਉਂਦੇ ਨੇ ਉਹਦੇ ਨਾਲ ਅੱਗ ਹੋਰ ਵੀ ਜ਼ਿਆਦਾ ਪ੍ਰਜਵਲਿਤ ਹੋ ਜਾਂਦੀ ਹੈ, ਹੋਰ ਵੀ ਜ਼ਿਆਦਾ ਉੱਚੀਆਂ ਲਾਟਾਂ ਨਿਕਲਦੀਆਂ ਨੇ। ਪ੍ਰਥਮ ਦਿਵਸ ਬੈਠੇ ਇੱਕ ਆਸਨ, ਇੱਕ ਆਸ ਬਿਨ ਦੂਜੀ ਆਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਦਿਨ ਸਤਿਗੁਰੂ ਜੀ ਇੱਕੋ ਆਸਣ ਦੇ ਵਿੱਚ ਬੈਠੇ ਨੇ, ਚੌਂਕੜਾ ਲਾ ਕੇ ਬੈਠੇ ਨੇ। ਏਕ ਆਸ ਬਿਨ ਦੂਜੀ ਆਸ ਨਾ, ਭਾਵ ਕਿ ਇੱਕੋ ਹੀ ਮਨ ਦੇ ਵਿੱਚ ਆਸ਼ਾ ਹੈ ਕਿ ਆਦ ਸ਼ਕਤੀ ਪ੍ਰਗਟ ਹੋਵੇ, ਹੋਰ ਮਨ ਦੇ ਵਿੱਚ ਦੂਜੀ ਕੋਈ ਵੀ ਆਸ ਨਹੀਂ। ਪਾਂਚ ਪਹਿਰ ਲੱਗ ਇੱਕ ਸ਼ਰਮ ਕੀਨੋ, ਹੋਤ ਨਿਰੰਤਰ ਹੋਮ ਪ੍ਰਵੀਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ ਨਿਰੰਤਰ ਹੋਮ ਹੁੰਦਾ ਰਿਹਾ, ਪੰਜ ਪਹਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕੋ ਚੌਂਕੜੇ ਦੇ ਵਿੱਚ ਬੈਠੇ ਰਹੇ। ਵਿਦਵਾਨਾਂ ਦੇ ਹਿਸਾਬ ਦੇ ਨਾਲ ਇੱਕ ਪਹਿਰ 3 ਘੰਟਿਆਂ ਦਾ ਮੰਨਿਆ ਜਾਂਦਾ। ਜੇਕਰ 5 ਪਹਿਰਾਂ ਦਾ ਹਿਸਾਬ ਲਾਈਏ, 5 × 3 = 15, ਭਾਵ ਕੇ 15 ਘੰਟੇ ਲਗਾਤਾਰ ਪਹਿਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕੋ ਆਸਣ ਦੇ ਉੱਤੇ ਇੱਕ ਚੌਂਕੜਾ ਲਾ ਕੇ ਬੈਠੇ ਰਹੇ। ਹੋਤ ਨਿਰੰਤਰ ਹੋਮ ਪ੍ਰਵੇਨੋ, ਲਗਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਹਵਨ ਨੂੰ ਕਰਦੇ ਰਹੇ। ਹੁਣ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਹਵਨ ਦੀ ਪ੍ਰਮਤਾ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਗਾਤਾਰ ਇਸ ਹਵਨ ਜੱਗ ਨੂੰ ਜਾਰੀ ਰੱਖਣਗੇ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦੱਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।